ਸ਼ਹੀਦਾਂ ਦਾ ਜ਼ਿਕਰ ਕੀਤਾ ਹੈ ਦਾਸ ਦਾ ਮਨ ਸੀ ਕਿ ਮੈਂ ਪੂਰਾ ਵਿਸਥਾਰ ਨਾਲ ਸੁਣਾ, ਪਰ ਮਜਬੂਰੀ ਕਰਕੇ ਉੱਠਣਾ ਪਿਆ। ਆਪ ਨੇ ਮਾਫ਼ੀ ਬਖਸ਼ਣੀ ਜੇ ਕੋਈ ਉਹਨਾਂ ਦਾ ਬਚਨ ਦੁਹਰਾਇਆ ਗਿਆ ਤਾਂ, ਕਿਉਂਕਿ ਮੈਂ ਪੂਰੀ ਕਥਾ ਨਹੀਂ ਸੁਣ ਸਕਿਆ। ਮਹਾਂਪੁਰਖਾਂ ਦਾ ਬਹੁਤ ਸੁੱਖ ਮਾਣਿਆ ਹੈ ਗਿਆਨੀ ਜੀ ਨੇ, ਬਹੁਤ ਅਸੀਸਾਂ ਪ੍ਰਾਪਤ ਕੀਤੀਆਂ ਉਹਨਾਂ ਤੋਂ। ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਪਿਆਰ ਅਤੇ ਵੈਰਾਗ ਦੀ ਮੂਰਤ, ਜਿਨ੍ਹਾਂ ਨੇ ਕੇਵਲ ਬਾਹਰੀ ਤੌਰ 'ਤੇ ਮਹਾਂਪੁਰਸ਼ਾਂ ਨੂੰ ਇੱਕ ਜਥੇਬੰਦੀ ਦੇ ਰਹਿਨੁਮਾਈ ਕਰਦਿਆਂ ਵੇਖਿਆ ਜਾਂ ਕੌਮ ਨੂੰ ਸਿਰ ਦਿੰਦਿਆਂ ਵੇਖਿਆ, ਉਹਨਾਂ ਦੇ ਅੰਦਰਲੇ ਜੀਵਨ ਤੋਂ ਨਹੀਂ ਜਾਣ ਹੋ ਸਕੇ। ਗੁਰੂ ਪਿਆਰੀ ਸਾਧ ਸੰਗਤ, ਜੇ ਮੈਂ ਇਹ ਕਾਲ ਹਾਂ ਕਿ ਉਹ ਜਿੰਦੀ ਜਾਗਦੀ ਇੱਕ ਭਗਤੀ ਦੀ ਮੂਰਤ ਸਨ, ਪਿਆਰ ਦਾ ਮੁਜੱਸਮਾ ਸਨ, ਇਹ ਕੋਈ ਅੱਤ ਕਥਨੀ ਨਹੀਂ ਹੋਵੇਗੀ। ਮਹਾਂਪੁਰਸ਼ਾਂ ਦੇ ਜੀਵਨ 'ਤੇ ਕੁਝ ਕਹਿਣ ਤੋਂ ਪਹਿਲਾਂ ਸ਼ਹੀਦਾਂ ਦੇ ਚਰਨਾਂ ਵਿੱਚ ਨਮਸਕਾਰ ਕਰਾਂਗਾ, ਕੁਝ ਬਚਨ ਕਹਾਂਗਾ, ਕਿਉਂਕਿ ਅਜੋਕੇ ਸਮੇਂ ਵਿੱਚ ਜਿਨ੍ਹਾਂ ਨੂੰ ਬਾਹਰੀ ਤੌਰ 'ਤੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਦਾ ਨਾਮ ਹੀ ਚੰਗਾ ਨਹੀਂ ਲੱਗਦਾ, ਜਾਂ ਟਕਸਾਲ ਨਾਲ ਕੋਈ ਜਾਤੀ ਵੈਰ ਹੈ, ਉਹ ਕਹਿੰਦੇ ਆ ਜੀ ਇਹਨਾਂ ਦਿਨਾਂ ਵਿੱਚ ਮਹਾਂਪੁਰਸ਼ਾਂ ਦਾ ਨਾਮ ਤਾਂ ਭਾਵੇਂ ਨਹੀਂ ਲੈਂਦੇ, ਅਖੇ ਜੀ ਇਹ ਬਾਬਿਆਂ ਦੀ ਬਰਸੀਆਂ ਵਿੱਚ ਵਿਸ਼ਵਾਸ ਰੱਖਦੇ ਆ ਅਤੇ ਸ਼ਹੀਦਾਂ ਦੇ ਇਤਿਹਾਸ ਵਿੱਚ ਵਿਸ਼ਵਾਸ ਨਹੀਂ ਰੱਖਦੇ। ਪਰ ਜਿਨ੍ਹਾਂ ਸੰਗਤਾਂ ਨੇ ਮਹਾਂਪੁਰਸ਼ਾਂ ਦੀ ਬਰਸੀ 'ਤੇ 3 ਦਿਨ ਹਾਜ਼ਰੀ ਭਰੀ ਹੈ, ਉਹ ਸੰਗਤਾਂ ਜਾਣਦੀਆਂ ਨੇ ਕਿ ਚਮਕੌਰ ਸਾਹਿਬ ਦੇ ਸ਼ਹੀਦੀ ਸਾਕੇ ਦੀ ਲੜੀਵਾਰ ਕਥਾ ਹੋਈ ਹੈ, ਜਿਸ ਦੀ ਕਵਰੇਜ ਸਿੱਖ ਚੈਨਲ ਦੇ ਵੀਰਾਂ ਨੇ ਕੀਤੀ ਹੈ, ਸੰਸਾਰ ਭਰ ਵਿੱਚ ਸਿੱਖਾਂ ਨੇ ਸੁਣਿਆ ਹੈ। ਇਹ ਉਹਨਾਂ ਵੀਰਾਂ ਨੂੰ ਜਵਾਬ ਹੈ ਜਿਹੜੇ ਟਕਸਾਲ ਦੇ ਉੱਤੇ ਦੂਸ਼ਣ ਆਰੋਪਦੇ ਹੈ, ਟਕਸਾਲ ਦੀ ਵਿਚਾਰਧਾਰਾ ਨੂੰ ਗੰਧਲਿਆ ਕਰਨਾ ਚਾਹੁੰਦੇ ਹੈ। ਦਾਸ ਨੇ ਪਰਸੋਂ ਕੁਝ ਬਚਨ ਕਹੇ ਸੀ, ਕਨੇਡਾ ਤੋਂ ਆਏ ਭਾਈ ਜਸਦੇਵ ਸਿੰਘ ਜੀ ਕਹਿਣ ਲੱਗੇ ਕਿ ਬਚਨ ਗਿਆਨੀ ਜੀ ਕਦੇ ਕਿਸੇ ਨਹੀਂ ਕਿਹਾ, ਪਰ ਮੇਰੇ ਮਨ ਵਿੱਚ ਹੀ ਐਸਾ ਖਿਆਲ ਆਇਆ ਕਿ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਕੀ ਕਾਰਨ ਸਨ ਕਿ ਆਪਣੇ ਸਰੀਰ ਤਿਆਗਣ ਦੇ ਇਹੀ ਦਿਨ ਕਿਉਂ ਚੁਣੇ, ਜਦੋਂ ਕਿ ਭਾਵੇਂ ਕਿ ਮੇਰੇ ਮਨ ਅੰਦਰ ਐਸਾ ਖਿਆਲ ਹੈ ਕਿ ਕੋਈ ਵੀ ਮਹਾਂਪੁਰਖਾਂ ਦੀ ਕਰਾਮਾਤ ਕੋਈ ਸ਼ਕਤੀ ਕਹਿਣ ਤੋਂ ਗੁਰੇਜ ਕਰਾਂਗਾ, ਪਰ ਉਹਨਾਂ ਦੇ ਤਾਂ ਅੰਗ ਅੰਗ ਵਿੱਚ ਸ਼ਕਤੀ ਭਰੀ ਹੋਈ ਸੀ। ਸੱਚਖੰਡ ਵਾਸੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਬਚਨ ਸਨ ਕਿ ਭਾਈ ਠਾਕੁਰ ਸਿੰਘ ਤੂੰ ਆਪਣੀ ਮਰਜ਼ੀ ਨਾਲ ਆ ਜਾ। ਐਸਾ ਵਰਦਾਨ ਸੀ ਮਹਾਂਪੁਰਖਾਂ ਨੂੰ, ਜਥੇ ਦੇ ਸਿੰਘ ਜਾਣਦੇ ਆ ਆਪਣੇ ਸੱਚਖੰਡ ਜਾਣ ਦਾ, ਉਹਨਾਂ ਨੇ ਜਾਣ ਬੁੱਝ ਕੇ ਇਹ ਦਿਨ ਚੁਣਿਆ ਕਿ ਸਾਡੇ ਅੰਤਮ ਸੰਸਕਾਰ 'ਤੇ ਬਹੁਤੀ ਸੰਗਤ ਨਾ ਆਵੇ। ਉਹ ਸਮਾਂ ਸੀ ਜਦੋਂ ਪੰਥ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ 300 ਸਾਲਾਂ ਮਨਾ ਰਿਹਾ ਸੀ, ਜਦੋਂ ਮਹਾਂਪੁਰਖਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹਾੜਾਂ ਵਰਤਾਇਆ। ਭਾਵੇਂ ਕਿ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ, ਸਾਰੇ ਮਹਾਂਪੁਰਸ਼ ਸ਼ਹੀਦੀ ਜੋੜ ਮੇਲੇ 'ਤੇ ਪਹੁੰਚੇ ਹੋਏ ਸਨ, ਜਿਸ ਜਿਸ ਨੇ ਵੀ ਖਬਰ ਸੁਣੀ, ਕਿਉਂਕਿ ਮਹਾਂਪੁਰਖਾਂ ਦੇ ਸੱਚਖੰਡ ਜਾਣ ਦੀ ਖਬਰ ਪੰਜਾਬ ਦੇ ਵਿੱਚ ਅੱਗ ਵਾਂਗ ਫੈਲ ਗਈ, ਪੰਜਾਬ ਵਿੱਚ ਕੀ ਦੁਨੀਆਂ ਭਰ ਵਿੱਚ ਫੈਲ ਗਈ। ਕੁਝ ਸਰੀਰ ਇੰਗਲੈਂਡ ਦੀ ਧਰਤੀ ਤੋਂ ਵੀ ਪਹੁੰਚੇ ਸਨ, ਉਚੇਚੇ ਤੌਰ 'ਤੇ ਗਿਆਨੀ ਗੁਰਦੀਪ ਸਿੰਘ ਜੀ, ਭਾਈ ਚਰਨ ਸਿੰਘ ਜੀ ਉਚੇਚੇ ਤੌਰ 'ਤੇ ਸਿੰਘ ਪਹੁੰਚੇ ਸਨ, ਕਿਉਂਕਿ ਜਿਹੜਾ ਹਿਰਦੇ ਦਾ ਪਿਆਰ ਹੁੰਦਾ ਉਸਦੀ ਬਾਬਤ ਸਤਿਗੁਰੂ ਕਹਿੰਦੇ ਇਹੋ ਵਿਛੋੜਾ ਸਹਿਆ ਨਾ ਜਾਏ। ਫਿਰ ਵੀ ਏਡਾ ਵੱਡਾ ਇਕੱਠ ਹੋਇਆ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਪੈਰ ਪੁੰਜੇ ਨਾ ਸੀ ਪੈਂਦਾ, ਇੰਨੀ ਸੰਗਤ ਹੋ ਗਈ। ਲਾਓਸ ਮਿੰਟਾਂ ਕਰ ਕਰਕੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਧ ਸੰਗਤ ਜੀ ਕੋਠਿਆਂ ਤੋਂ ਥੱਲੇ ਉਤਰ ਜਾਓ, ਇਹ ਛੱਤਾਂ ਭਾਰ ਚੱਲਣ ਜੋਗੀਆਂ ਨਹੀਂ। ਏਡਾ ਵੱਡਾ ਫਿਰ ਵੀ ਇਕੱਠ ਹੋਇਆ, ਇਹ ਉਹਨਾਂ ਦੀ ਕਮਾਈ ਦਾ ਸਬੂਤ ਹੈ। ਹਰੇਕ ਮਹਾਂਪੁਰਸ਼ ਨੇ ਪਹੁੰਚ ਕੇ ਹਾਜ਼ਰੀ ਲਵਾਈ, ਇਹ ਉਹਨਾਂ ਦੀ ਕਮਾਈ ਮੁੱਖ ਤੋਂ ਬੋਲਦੀ ਹੈ। ਗੁਰੂ ਪਿਆਰੀ ਸਾਧ ਸੰਗਤ, ਉਹਨਾਂ ਨੇ ਸਰੀਰ ਇਹਨਾਂ ਦਿਨਾਂ ਵਿੱਚ ਇਸੇ ਕਰਕੇ ਤਿਆਗਿਆ ਕਿ ਸਾਡੀ ਕੋਈ ਉਸਤਤੀ ਨਾ ਕਰੇ, ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਹੀ ਜਸ ਗਾਇਆ ਜਾਵੇ, ਸੱਚੇ ਪਾਤਸ਼ਾਹ ਦੀ ਵਡਿਆਈ ਕਹੀ ਜਾਵੇ। ਉਸ ਵਿੱਚ ਹੀ ਮਹਾਂਪੁਰਖ ਪ੍ਰਸੰਨ ਹੁੰਦੇ, ਕਿਉਂਕਿ ਸਾਡੇ ਨਾਲ ਹੱਟ ਬੀਤੀਆਂ। ਕਦੇ ਸਟੇਜ 'ਤੇ ਬੋਲਦੇ ਹੋਣਾ, ਕਿਸੇ ਗਿਆਨੀ ਸਿੰਘ ਨੇ ਮਹਾਂਪੁਰਸ਼ਾਂ ਦਾ ਨਾਮ ਲੈ ਦੇਣਾ, ਭਾਵੇਂ ਕਿ ਬਾਅਦ ਵਿੱਚ ਸਟੇਜਾਂ ਤੋਂ ਕਿਹਾ ਜਾਂਦਾ ਸੀ ਕਿ ਦਮਦਮੀ ਟਕਸਾਲ ਦੇ ਮੁਖੀ ਸਨ ਬਾਬਾ ਠਾਕੁਰ ਸਿੰਘ ਜੀ, ਪਰ ਪਹਿਲਾਂ ਪਹਿਲ ਜਦੋਂ ਅਸੀਂ ਬਾਹਰ ਵਿਚਰੇ ਹਾਂ, ਜੇ ਕਿਸੇ ਨੇ ਸ਼ਬਦ ਕਹਿਣਾ ਤਾਂ ਮਹਾਂਪੁਰਖਾਂ ਨੇ ਬਹੁਤ ਜ਼ੋਰ ਨਾਲ ਡਾਂਟਦਿਆਂ ਹੋਇਆ ਕਹਿਣਾ, ਮੈਂ ਟਕਸਾਲ ਦਾ ਮੁਖੀ ਨਹੀਂ ਹਾਂ। ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਨ। ਮੈਂ ਸਿੰਘਾਂ ਨੂੰ ਬੇਨਤੀ ਕਰਾਂਗਾ, ਪਿਆਰ ਨਾਲ ਜੋਸ਼ ਨਾਲ ਜਗਾਰਾ ਬੁਲਾਉਣ ਨੂੰ ਦਿਲ ਕਰ ਆਉਂਦਾ, ਪਰ ਸਮਾਂ ਬਹੁਤ ਸੀਮਤ ਹੈ। ਆਪ ਜੀ ਬਚਨ ਸੁਣਨ ਵੱਲ ਧਿਆਨ ਦਿਓ, ਬਹੁਤ ਮਨ ਵਿੱਚ ਵਲਵਲੇ ਨੇ, ਕਿਉਂਕਿ ਆਪਣੇ ਬੈਠੇ ਹਨ। ਕੁਝ ਫੈਡਰੇਸ਼ਨ ਦੀਆਂ ਸਤਿਕਾਰਯੋਗ ਹਸਤੀਆਂ ਬੈਠੀਆਂ ਨੇ, ਕਿਉਂਕਿ ਦਿਲ ਦਾ ਦਰਦ ਆਪਣਿਆਂ ਸਾਹਮਣੇ ਦੱਸਿਆ ਜਾਂਦਾ ਹੈ। ਅਸੀਂ ਸੰਸਾਰ ਭਰ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਾਂ। ਮਹਾਂਪੁਰਖਾਂ ਦੀ ਇਹ ਆਸ਼ੀਰਵਾਦ ਸੀ ਕਿ ਤੁਸੀਂ ਨਰੋਲ ਗੁਰਬਾਣੀ ਦੀ ਕਥਾ ਕਰਨੀ, ਜੋ ਪ੍ਰਥਾ ਗੁੰਮਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ। ਜਿਵੇਂ ਦਾਸ ਸਟੇਜ ਤੋਂ ਪ੍ਰਚਾਰ ਕਰ ਰਿਹਾ ਹੈ, ਕੇਵਲ ਪ੍ਰਚਾਰ ਹੈ, ਕਥਾ ਉਹ ਹੈ ਜੋ ਸਿੰਘ ਸਾਹਿਬ ਨੇ ਕੀਤੀ ਹੈ, ਕਥਾ ਉਹ ਹੈ ਜੋ ਗੁਰਬਾਣੀ ਦੇ ਨਰੋਲ ਅਰਥ ਹੋਏ ਨੇ, ਜੋ ਸਤਿਗੁਰੂ ਦੀ ਬਾਣੀ ਦਾ ਅਰਥ ਹੋਣਾ, ਉਸ 'ਤੇ ਪ੍ਰਮਾਣ ਦੇਣਾ, ਦ੍ਰਿਸ਼ਟਾਂਤ ਦੇਣਾ, ਫਿਰ ਸਾਖੀ ਦੇ ਕੇ ਉਸ ਅਰਥ ਨੂੰ ਸਿੱਧ ਕਰਨਾ, ਇਹ ਗੁਰਬਾਣੀ ਦੀ ਕਥਾ ਹੈ। ਇਹ ਸੰਪਰਦਾਇ ਜੋ ਮਿਲਦੀ ਹੈ, ਜੋ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੁੱਖ ਤੋਂ ਮਹਾਰਾਜ ਨੇ ਕਰਵਾਈ ਹੈ, ਕਿਧਰੇ ਵੀ ਉਹ ਸਾਧ ਸੰਗਤ ਜੀ ਐਸਾ ਕਥਾ ਦਾ ਖਜ਼ਾਨਾ ਨਹੀਂ ਪ੍ਰਾਪਤ ਹੁੰਦਾ। ਜਦੋਂ ਸਾਨੂੰ ਕੋਈ ਚੀਜ਼ ਨਾ ਲੱਭੇ, ਪੁੱਛਦੇ ਆ ਕਈ ਵਿਦਵਾਨ ਗਿਆਨੀ ਜੀ ਕਿਹੜੇ ਗ੍ਰੰਥ ਪੜ੍ਹੇ ਆ ਜੀ, ਮੂਲ ਗ੍ਰੰਥ ਹੀ ਪੜ੍ਹਾਏ ਆ ਸਾਨੂੰ ਤਾਂ ਟਕਸਾਲ ਵਿੱਚ, ਕਦੇ ਹੋਰ ਬਾਹਰੋਂ ਕੋਈ ਕਿਤਾਬ ਲੈ ਕੇ ਨਹੀਂ ਅਸਾਂ ਪੜ੍ਹੀ। ਉਹਨਾਂ ਮਹਾਂਪੁਰਖਾਂ ਦੀ ਆਸ਼ੀਰਵਾਦ ਹੈ ਜੋ ਗੁੰਗਿਆਂ ਤੋਂ ਅਰਥ ਕਰਵਾਉਣ ਦੀ ਸਮਰੱਥਾ ਰੱਖਦੇ ਸਨ। ਗੁਰੂ ਪਿਆਰੇ ਖਾਲਸਾ ਜੀ, ਮਹਾਂਪੁਰਸ਼ਾਂ ਵਿੱਚ ਕਿੰਨੀ ਕੁ ਨਿਮਰਤਾ ਸੀ ਮੈਂ ਸ਼ਬਦਾਂ ਨਾਲ ਨਹੀਂ ਬਿਆਨ ਕਰ ਸਕਦਾ। ਉਹਨਾਂ ਨੇ ਜਾਣ ਬੁੱਝ ਕੇ ਇਹਨਾਂ ਦਿਨਾਂ ਨੂੰ ਚੁਣਿਆ ਤਾਂ ਜੋ ਸਾਡੇ ਜਥੇ ਦੇ ਸਿੰਘ ਜਾਂ ਪ੍ਰੇਮੀ ਸੰਗਤਾਂ ਇਕੱਠੀਆਂ ਹੋਣ ਤਾਂ ਮੇਰੇ ਸਰਬੰਸ ਦਾਨੀ ਸਤਿਗੁਰੂ ਦਾ ਜਸ ਗਾਉਣ। ਪਰ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਦੀ ਵਡਿਆਈ, ਜਿਹੜੇ ਸਤਿਗੁਰੂ ਦੀ ਵਡਿਆਈ ਕਰਦੇ ਹੈ, ਉਹਨਾਂ ਦੀ ਵਡਿਆਈ ਸੰਸਾਰ ਗਾਉਂਦਾ ਹੈ। ਦਾਸ ਸ਼ਹੀਦਾਂ ਦੇ ਚਰਨਾਂ 'ਤੇ ਨਮਸਕਾਰ ਕਰੇ, ਕਿਉਂਕਿ ਮਹਾਂਪੁਰਖਾਂ ਦੇ ਬਚਨਾਂ ਵਿੱਚ ਬਹਿੰਦਿਆਂ ਫਿਰ ਸਮੇਂ ਦਾ ਪਤਾ ਨਹੀਂ ਲੱਗਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪ੍ਰਥਾ ਏ, ਭਾਈ ਗੁਰਦਾਸ ਸਾਹਿਬ ਦੂਸਰੇ ਨੇ ਕਿਹਾ ਹੈ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹਨਾਂ ਸ਼ਬਦਾਂ ਨੂੰ ਕਦੇ ਧਿਆਨ ਨਾਲ ਗਾਉ ਨਾਲ ਵੇਖਣ ਦਾ ਯਤਨ ਕਰਿਓ, ਸਵਾਏ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਇਹ ਕਿਸੇ ਉੱਪਰ ਨਹੀਂ ਟੱਪਦੇ। ਗਰੀਬ ਨਵਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ 9 ਸਾਲ ਦੀ ਆਜੂ ਵਿੱਚ ਇਹ ਸ਼ਬਦ ਕਹੇ, ਭਾਈ ਦਇਆ ਸਿੰਘ ਜੀ, 9 ਸਾਲ ਦੀ ਆਜੂ ਵਿੱਚ ਅਸੀਂ ਆਪਣੇ ਗੁਰਦੇਵ ਪਿਤਾ ਦਾ ਸੀਸ ਬਲੀਦਾਨ ਦੇ ਚੁੱਕੇ ਹਾਂ, ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਪੰਥ ਨੂੰ ਲੋੜ ਪਵੇਗੀ ਅਸੀਂ ਸਰਬੰਸ ਕੁਰਬਾਨ ਕਰ ਦਿਆਂਗੇ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹ ਬਚਨ ਕਹਿਣ ਮਾਤਰ ਕਹੇ ਨਹੀਂ, ਸਤਿਗੁਰੂ ਜੀ ਨੇ ਕਮਾ ਕੇ ਦਿਖਾਏ। ਇਹ ਪੋਹ ਦਾ ਮਹੀਨਾ ਗੁਰਦੇਵ ਦੇ ਪਰਿਵਾਰ ਦੇ ਖੂਨ ਨਾਲ ਰੰਗਿਆ ਹੋਇਆ ਹੈ। ਕੁਝ ਹੀ ਦਿਨਾਂ ਵਿੱਚ ਸੱਚੇ ਪਾਤਸ਼ਾਹ ਨੇ ਆਪਣਾ ਸਰਬੰਸ ਸਾਡੇ ਤੋਂ ਲੁਟਾ ਦਿੱਤਾ। ਬਾਬਾ ਅਜੀਤ ਸਿੰਘ ਸਾਹਿਬ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਤੋਰਿਆ। ਜਿਨ੍ਹਾਂ ਦੇ ਔਲਾਦ ਹੈ ਕਦੇ ਉਸ ਸਮੇਂ ਨੂੰ ਆਪਣੇ ਮਨ ਵਿੱਚ ਯਾਦ ਕਰਨ ਕਿ ਹੱਥੀਂ ਪੁੱਤਰ ਤੋਰਨਾ ਕਿੰਨਾ ਔਖਾ ਹੁੰਦਾ ਹੈ। ਉਹ ਵੀ ਰਣ ਤੱਤੇ ਵਿੱਚ ਪਤਾ ਹੈ ਗੁਰਦੇਵ ਨੂੰ ਕਿ ਜਦੋਂ ਅਜੀਤ ਸਿੰਘ ਰਣ ਵਿੱਚ ਉਤਰੇਗਾ ਵੈਰੀ ਕੀ ਕਰਨਗੇ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਪੁੱਤਰ ਅਜੀਤ ਸਿੰਘ ਤੈਨੂੰ ਵੇਖਦਿਆਂ ਵੈਰੀ ਯਾ ਅਲੀ ਦੇ ਨਾਰੇ ਮਾਰਦਿਆਂ ਹੋਇਆ ਗੋਲੀਆਂ ਦਾ ਮੀਂਹ ਬਰਾ ਦੇਣਗੇ, ਤੀਰਾਂ ਦੀ ਛਾਂ ਕਰਨਗੇ ਪੁੱਤਰਾ ਤੇਰੇ ਉੱਤੇ, ਤਲਵਾਰਾਂ ਤੇ ਬਰਸ਼ੀਆਂ ਦਾ ਮੀਂਹ ਬਰਾ ਦੇਣਗੇ ਤੇਰੇ ਉੱਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਜੇਠੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਨੇ ਕਿਹਾ, ਪਿਤਾ ਸਤਿਗੁਰੂ ਮੈਂ ਆਪਣੇ ਆਪ ਨੂੰ ਧਨ ਸਮਝਾਂਗਾ ਜਦੋਂ ਗੋਲੀ ਮੇਰੇ ਛਾਤੀ ਨੂੰ ਪਾੜ ਕੇ ਬਾਹਰ ਹੋਵੇਗੀ, ਜਦੋਂ ਬਰਸ਼ੇ ਆ ਕੇ ਮੇਰੇ ਸਰੀਰ ਵਿੱਚ ਲੱਗਣਗੇ ਮੈਂ ਸਮਝਾਂਗਾ ਕਿ ਮੈਂ ਛਤਰੀ ਪੁਣੇ ਦੇ ਧਰਮ ਨੂੰ ਪਾਲਿਆ ਹੈ। ਗੁਰਦੇਵ ਨੇ ਆਪਣੇ ਕੰਠ ਨਾਲ ਲਾ ਲਿਆ। ਸੱਚੇ ਪਾਤਸ਼ਾਹ ਨੇ ਕਿਹਾ, ਬੇਟਾ ਅਜੀਤ ਸਿੰਘ ਤੁਹਾਡੀ ਸ਼ਹਾਦਤ ਨਾਲ ਸੰਸਾਰ ਕਹੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹੀਦ ਪੁੱਤਰਾਂ ਦਾ ਪਿਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥੀਂ ਤੋਰਿਆ। ਕਿਹੋ ਜਿਹਾ ਜੰਗ ਹੋਇਆ ਉਹ ਆਪ ਨੇ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਾਰਾ ਪ੍ਰਸੰਗ ਸੁਣਿਆ ਕਿ ਬਾਬਾ ਅਜੀਤ ਸਿੰਘ ਸਾਹਿਬ ਦੇ ਜਦੋਂ ਸਰੀਰ ਵਿੱਚ ਆ ਕੇ ਗੋਲੀ ਵੱਜੀ, ਲਹੂ ਦੀਆਂ ਗੋਟੀਆਂ ਉੱਪਰ ਨੂੰ ਉੱਠੀਆਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਨੇਤਰਾਂ ਨਾਲ ਵੇਖ ਰਹੇ ਸਨ। ਮਣਾਂ ਨੂੰ ਤੀਰਾਂ ਨੇ ਆ ਕੇ ਛਾਤੀ ਬਿੰਨ ਦਿੱਤੀ, ਪਰ ਸਾਹਿਬਜ਼ਾਦੇ ਦੇ ਅੰਦਰੋਂ ਜੋਸ਼ ਨਾ ਠੰਡਾ ਹੋਇਆ। ਤੀਰਾਂ ਦਾ ਭਰਿਆ ਪੱਥਾ ਮੁੱਕ ਗਿਆ ਪਰ ਬਾਬਾ ਅਜੀਤ ਸਿੰਘ ਸਾਹਿਬ ਦਾ ਜੋਸ਼ ਨਹੀਂ ਠੰਡਾ ਹੋਇਆ। ਹੱਥ ਵਿੱਚ ਫੜੀ ਹੋਈ ਬਰਸ਼ੀ ਦੇ ਨਾਲ ਤੇ ਸਵੇਂ ਤੁਰਕਾਂ ਦਾ ਕਾਣ ਕੀਤਾ, ਵੱਡੀ ਸੈਨਾ ਦੇ ਆਹੂ ਲਾ ਦਿੱਤੇ। ਕਵੀ ਰਾਜ ਲਿਖਦੇ ਨੇ, ਇਉਂ ਲੱਗਦਾ ਸੀ ਕਿ ਜਿਵੇਂ 10 ਲੱਖ ਫੌਜ ਵਿੱਚ ਸਫੇ ਮਾਤਮ ਛਾ ਗਈ ਹੋਵੇ। ਜਿੱਧਰ ਨੂੰ ਜਾਂਦੇ ਸਨ ਸਿਰਾਂ ਧੜਾਂ ਦੇ ਉੱਤੋਂ ਸਿਰ ਉੱਡੇ ਹੋਏ ਦਿਖਾਈ ਦਿੰਦੇ ਸਨ। ਅਖੀਰ ਜਦੋਂ ਬਰਸ਼ੀ ਵੀ ਟੁੱਟ ਗਈ, ਸ੍ਰੀ ਸਾਹਿਬ ਨਾਲ ਯੁੱਧ ਕੀਤਾ, ਮੁਸਲਮਾਨ ਮੂੰਹ ਵਿੱਚ ਉਂਗਲਾਂ ਪਾ ਕੇ ਕਹਿੰਦੇ, ਯਾ ਖੁਦਾਇਆ ਇਹਦੇ ਲੋਹੇ ਨਾਲੋਂ ਵੀ ਸਖ਼ਤ ਸਰੀਰ ਹੈ, ਲੋਹੇ ਦਾ ਫੌਲਾਦੀ ਤੇਗਾ ਟੁੱਟ ਕੇ ਪੁੰਜੇ ਗਿਰ ਗਿਆ, ਪਰ ਬਾਬਾ ਅਜੀਤ ਸਿੰਘ ਸਾਹਿਬ ਦੀਆਂ ਬਾਜੂਆਂ ਨਹੀਂ ਥੱਕੀਆਂ। ਕਿਹਾ ਸੀ ਪਿਤਾ ਸਤਿਗੁਰੂ, ਮੈਂ ਪਾਲਾਂਗਾ ਲੱਜ ਨਾਮ ਦੀ, ਨਾ ਜਿੱਤਿਆ ਜਾਵਾਂ, ਮੈਂ ਆਪਣੇ ਨਾਮ ਦੀ ਲੱਜ ਪਾਲਾਂਗਾ, ਮੈਂ ਦੁਸ਼ਮਣ ਤੋਂ ਜਿੱਤਿਆ ਨਹੀਂ ਜਾਵਾਂਗਾ। ਬਾਬਾ ਅਜੀਤ ਸਿੰਘ ਸਾਹਿਬ ਨੇ ਗਾਦਰੇ ਦੀ ਕਟਾਰ ਖਿੱਚ ਲਈ। ਮੁਲਕਾਂ ਪਠਾਣਾਂ ਦੇ ਆਹੂ ਲਾਉਂਦੇ ਹੋਏ ਜਦੋਂ ਅਣਗਿਣਤ ਗੋਲੀਆਂ ਸੀਸ ਵਿੱਚ ਆ ਕੇ ਵੱਜੀਆਂ, ਧੌਲ ਨੂੰ ਬਿੰਨ ਕੇ ਤੀਰ ਪਾਰ ਹੋ ਗਿਆ, ਮੂੰਹ ਪਰਨੇ ਸ਼ਹੀਦ ਹੋ ਕੇ ਧਰਤੀ ਤੇ ਡਿੱਗੇ। ਗੁਰਦੇਵ ਨੇ ਆਪਣੀ ਰਸਨਾ ਤੋਂ ਜਕਾਰਾ ਛੱਡਿਆ। ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆ ਮਹਾਰਾਜ ਨੇ ਸੀਸ ਝੁਕਾਇਆ। ਬਾਬਾ ਜੁਝਾਰ ਸਿੰਘ ਸਾਹਿਬ ਨੇ ਜੇ ਆਗਿਆ ਮੰਗੀ ਤੇ ਗੁਰਦੇਵ ਨੇ ਆਪਣੇ ਦੂਸਰੇ ਪੁੱਤਰ ਨੂੰ ਵੀ ਜਦੋਂ ਖਿੜੇ ਮੱਥੇ ਆਗਿਆ ਦਿੱਤੀ ਨਾ, ਤਾਂ ਸਿੰਘਾਂ ਨੇ ਕਿਹਾ, ਮਹਾਰਾਜ ਇਹ ਸਾਡੇ ਨਾਲ ਬੇਇਨਸਾਫੀ ਹੈ, ਐਸਾ ਨਹੀਂ ਹੋਣਾ ਚਾਹੀਦਾ। ਹੇ ਸਤਿਗੁਰੂ, ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ ਹੈ, ਮਾਤਾ ਸਾਹਿਬ ਦਾ ਪਤਾ ਨਹੀਂ ਹੈ, ਵੱਡਾ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਹੈ, ਕਿਰਪਾ ਕਰਕੇ ਇੱਕ ਤਾਂ ਰੱਖ ਲਓ। ਸੱਚੇ ਪਾਤਸ਼ਾਹ ਨੇ ਉਸ ਬਚਨ ਨੂੰ ਅਣਸੁਣਿਆ ਕਰ ਦਿੱਤਾ। ਭਾਈ ਜੇਤਾ ਕੱਚੀ ਗੜੀ ਦੇ ਕਵਾੜ ਤੇ ਖੜੇ ਸੀ, ਦਰਵਾਜ਼ਾ ਖੋਲਣ ਤੋਂ ਇਨਕਾਰ ਕਰ ਦਿੱਤਾ। ਕਿਹਾ, ਸੱਚੇ ਪਾਤਸ਼ਾਹ, ਸੰਸਾਰ ਦੇ ਉਲਾਮਿਆਂ ਦਾ ਟੋਕਰਾ ਸਾਡੇ ਸਿਰ ਤੇ ਉਠਾਇਆ ਜਾਵੇਗਾ, ਸੰਸਾਰ ਦੇ ਲੋਕ ਜਦੋਂ ਸਾਨੂੰ ਪੁੱਛਣਗੇ ਕੀ ਜਵਾਬ ਦੇਵਾਂਗੇ, ਉਹ ਨਹੀਂ ਕਹਿਣਗੇ ਕਿ ਤੁਸੀਂ ਟਾਂ ਨਾਲੋਂ ਕਲੀ ਨੂੰ ਟੁੱਟਦਿਆਂ ਹੋਇਆ ਕਿਵੇਂ ਵੇਖਿਆ, ਤੁਸੀਂ ਸਾਹਿਬਜ਼ਾਦੇ ਦੀ ਥਾਂ ਕਿਉਂ ਨਾ ਅੱਗੇ ਹੋ ਕੇ ਮੰਨ ਲਈ, ਮਹਾਰਾਜ ਸਿੱਖਾਂ ਨੂੰ ਕੀ ਜਵਾਬ ਦੇਵਾਂਗੇ। ਸੱਚੇ ਪਾਤਸ਼ਾਹ, ਸਮਝਦੇ ਹਾਂ ਕਿ ਬਾਬਾ ਜੁਝਾਰ ਸਿੰਘ ਸਾਹਿਬ ਦੇ ਉੱਤੇ ਆਪ ਜੀ ਦਾ ਜ਼ਿਆਦਾ ਹੱਕ ਹੈ, ਪਰ ਮਹਾਰਾਜ ਅਸੀਂ ਇਹਨਾਂ ਮੋਢਿਆਂ 'ਤੇ ਚੱਕ ਕੇ ਖਿਡਾਇਆ ਹੈ। ਸੱਚੇ ਪਾਤਸ਼ਾਹ, ਇਹਨਾਂ ਹੱਥਾਂ ਨਾਲ ਗ੍ਰਾਹੀਆਂ ਦਿੱਤੀਆਂ, ਗਰੀਬ ਨਿਵਾਜ ਐਸਾ ਲੋੜਾ ਨਾ ਮਾਰੋ। ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਜੀਤਾ, ਮੈਂ ਐਸਾ ਸੌਦਾਗਰ ਨਹੀਂ ਕਿ ਪਿਆਰ ਦੀ ਕੀਮਤ ਨਾ ਜਾਣਦਾ ਹੋਵਾਂ, ਜੇ ਤੁਸੀਂ ਇਹ ਉਲਾਮਾ ਲੈਣ ਵਾਸਤੇ ਤਿਆਰ ਨਹੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹ ਉਲਾਮਾ ਲੈਣ ਵਾਸਤੇ ਤਿਆਰ ਨਹੀਂ ਕਿ ਬਗਾਨੇ ਮਰਵਾ ਦਿੱਤੇ ਤੇ ਆਪਣੇ ਬਚਾ ਲਏ, ਸਾਡੇ ਹੁਕਮ ਦੀ ਤਾਵੀਰ ਹੋਵੇ, ਦਰਵਾਜ਼ਾ ਖੋਲ ਦਿੱਤਾ ਜਾਵੇ। ਜਦੋਂ ਉਸ ਮਰਦ ਅਗੰਬੜੇ ਸਤਿਗੁਰੂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ਹੁਕਮ ਅੱਗੇ ਕੋਈ ਵੇਰ ਨਹੀਂ ਸੀ, ਭਾਈ ਜੀਤੇ ਨੇ ਡੁੱਲਦੇ ਹੰਝੂਆਂ ਤੇ ਕੰਬਦਿਆਂ ਹੱਥਾਂ ਨਾਲ ਗੜੀ ਦਾ ਦਰਵਾਜ਼ਾ ਖੋਲ ਦਿੱਤਾ। ਸੱਚੇ ਪਾਤਸ਼ਾਹ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਉਮਰ 15 ਸਾਲ ਗੁਰਦੇਵ ਦੇ ਸਾਹਮਣੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਵੀਰ ਗਤੀ ਨੂੰ ਪ੍ਰਾਪਤ ਹੋ ਗਏ। ਸੱਚੇ ਪਾਤਸ਼ਾਹ ਨੇ ਦੂਸਰੀ ਵਾਰ ਆਪਣੀ ਰਸਨਾ ਤੋਂ ਜਕਾਰਾ ਛੱਡਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸ਼ਹੀਦਾਂ ਦਾ ਇਤਿਹਾਸ ਹੈ। ਚਮਕੌਰ ਸਾਹਿਬ ਦੀ ਧਰਤੀ ਸ਼ਹੀਦਾਂ ਦੇ ਖੂਨ ਨਾਲ ਰੰਗੀ ਪਈ ਹੈ। ਅੱਲਾ ਯਾਰ ਖਾਂ ਜੋਗੀ ਦੀ ਉਹ ਲਿਖੀ ਹੋਈ ਆਵਾਜ਼ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਸਾਹਮਣੇ, ਗਾ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਅੱਲਾ ਯਾਰ ਖਾਂ ਜੋਗੀ ਦੀ ਇਹ ਬਾਤ ਲਿਖੀ ਹੋਈ ਹੈ। ਕਹਿੰਦਾ ਹਿੰਦੁਸਤਾਨ ਦੀ ਸਰਜਮੀਂ ਦੇ ਉੱਤੇ ਕੋਈ ਤੀਰਥ ਹੈ ਯਾਤਰਾ ਕਰਨ ਵਾਸਤੇ, ਤੇ ਉਹ ਚਮਕੌਰ ਸਾਹਿਬ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਸਦਿਆਂ ਹੋਇਆਂ ਖਿੜੇ ਮੱਥੇ ਕੌਮ ਤੋਂ ਆਪਣੇ ਪੁੱਤਰ ਵਾਰ ਦਿੱਤੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਚਮਕੌਰ ਗੜੀ ਸਾਹਿਬ ਨੂੰ ਛੱਡਿਆ। ਜੇ ਵਿਸਥਾਰ ਕਰਾਂਗਾ ਤਾਂ ਇਤਿਹਾਸ ਨੂੰ ਹੀ 2 ਘੰਟੇ ਲੱਗ ਜਾਣਗੇ, ਪਰ ਸ਼ਹੀਦਾਂ ਦੇ ਚਰਨਾਂ 'ਤੇ ਨਮਸਕਾਰ ਕਰਨ ਵਾਸਤੇ ਕੁਝ ਬੇਨਤੀਆਂ ਕਹਿਣੀਆਂ ਜ਼ਰੂਰੀ ਸਮਝੀਆਂ। ਨਾਲੇ ਉਹ ਵੀਰ ਜਿਹੜੇ ਇਹ ਗੱਲ ਕਹਿੰਦੇ ਆ ਕਿ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਣਾ ਜਾਣਦੇ ਆ, ਇਹਨਾਂ ਨੂੰ ਸ਼ਹੀਦਾਂ ਦਾ ਇਤਿਹਾਸ ਨਹੀਂ ਪਤਾ। ਸਾਧ ਸੰਗਤ ਜੀ, ਦਮਦਮੀ ਟਕਸਾਲ ਸਤਿਗੁਰੂ ਨੇ ਸਾਜੀ ਹੀ ਇਸ ਕਰਕੇ ਸੀ ਕਿ ਗੁਰਸਿੱਖੀ ਦੇ ਉੱਤੇ ਦ੍ਰਿੜਤਾ ਦੇ ਸਹਿਤ ਪਹਿਰਾ ਦੇਵੇ। ਕਦੇ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਬੀੜ ਬਾਬਾ ਬੁੱਢਾ ਸਾਹਿਬ ਆ ਕੇ ਅੰਮ੍ਰਿਤ ਸੰਚਾਰ ਕਰਕੇ ਹਟੇ ਸੀ, ਕਿਹਾ ਮਹਾਰਾਜ ਅੱਜ ਸਟੇਜ 'ਤੇ ਨਾ ਬੋਲਿਓ। ਮਹਾਂਪੁਰਖ ਕਹਿਣ ਲੱਗੇ, ਕਿਉਂ ਭਾਈ? ਕਹਿੰਦੇ ਮਹਾਰਾਜ ਐਮਰਜੈਂਸੀ ਲੱਗੀ ਹੋਈ ਹੈ, ਤੁਹਾਨੂੰ ਹੱਥ ਕੜੀ ਲੱਗ ਜਾਵੇਗੀ। ਮਹਾਂਪੁਰਖ ਆਪਣੀਆਂ ਬਾਹਾਂ ਤਾਂ ਨੂੰ ਕਰਕੇ ਕਹਿੰਦੇ, ਪੰਥ ਵਾਸਤੇ ਹੱਥ ਕੜੀਆਂ ਲਵਾਉਣ ਵਾਸਤੇ ਮੇਰੀਆਂ ਬਾਹਾਂ ਤਰਸਦੀਆਂ ਨੇ। ਉਹ ਸਟੇਜ 'ਤੇ ਆ ਕੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਬਹੁਤ ਕੀਮਤੀ ਬਚਨ ਕਹੇ ਸੀ। ਉਦੋਂ ਸਰਕਾਰ ਨੇ ਐਸੀ ਮੁਹਿੰਮ ਚਲਾਈ ਸੀ ਕਿ ਸਿੱਖਾਂ ਦੀ ਪਕੜ ਪਕੜ ਕੇ ਨਸਬੰਦੀ ਕੀਤੀ ਜਾ ਰਹੀ ਸੀ। ਮਹਾਂਪੁਰਖਾਂ ਨੇ ਇਸ ਤੋਂ ਸਾਵਧਾਨ ਕੀਤਾ। ਫਿਰ ਸਾਰੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਇਹ ਬਚਨ ਕਹੇ ਜਿਨ੍ਹਾਂ ਦੀ ਅਸੀਂ ਬਰਸੀ ਮਨਾ ਰਹੇ ਹਾਂ। ਕਹਿੰਦੇ, ਕਦੋਂ ਵੀ ਦਾਸ ਨੂੰ ਜੇ ਸਰਕਾਰ ਗ੍ਰਿਫਤਾਰ ਕਰ ਲਵੇ ਤੇ ਦਾਸ ਤੋਂ ਬਾਅਦ ਜਥੇਦਾਰ ਬਾਬਾ ਠਾਕੁਰ ਸਿੰਘ ਹੋਵੇਗਾ। ਇਹ ਰਿਕਾਰਡ ਨੇ ਸ਼ਬਦ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੂੰ ਪੱਤਰਕਾਰਾਂ ਨੇ ਪੁੱਛਿਆ, ਜੀ ਤੁਹਾਡੀ ਕੀ ਰਹਿਤ ਮਰਿਆਦਾ ਹੈ? ਮਹਾਂਪੁਰਖ ਕਹਿੰਦੇ, ਮੇਰੀ ਕਾਹਦੀ ਰਹਿਤ ਮਰਿਆਦਾ? ਰਹਿਤ ਮਰਿਆਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਰਸਾਈ ਹੋਈ ਹੈ। ਨਹੀਂ ਜੀ, ਟਕਸਾਲ ਦੀ ਮਰਿਆਦਾ ਦੱਸੋ। ਕਹਿੰਦੇ, ਟਕਸਾਲ ਦੀ ਕੋਈ ਵੱਖਰੀ ਮਰਿਆਦਾ ਨਹੀਂ ਹੈ, ਟਕਸਾਲ ਦੀ ਬਾਕੀ ਸੰਪਰਦਾਵਾਂ ਦੀ ਉਹੀ ਮਰਿਆਦਾ ਚੱਲਣੀ ਚਾਹੀਦੀ ਹੈ ਜਿਹੜੀ ਪੁੱਤਰਾਂ ਦੇ ਰਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਖਲੋ ਕੇ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਪਕੜ ਕਰਕੇ ਪੰਜਾਂ ਪਿਆਰਿਆਂ ਨੂੰ ਦਰਸਾਈ ਸੀ। ਉਹੀ ਮਰਿਆਦਾ ਤੇ ਦ੍ਰਿੜਤਾ ਸਾਹਿਬ ਟਕਸਾਲ ਪਹਿਰਾ ਦੇ ਰਹੀ ਹੈ। ਕੋਈ ਵੱਖਰੀ ਕਹਿੰਦੇ, ਮੈਂ ਘਰੋਂ ਮਰਿਆਦਾ ਬਣਾ ਕੇ ਨਹੀਂ ਲਿਆਇਆ। ਤੇ ਸੱਤ ਹੈ ਜਿਨ੍ਹਾਂ ਨੇ ਜਥੇ ਵਿੱਚ ਰਹਿ ਕੇ ਵੇਖਿਆ ਕਿ ਉੱਥੋਂ ਨਵੀਂ ਤਰ੍ਹਾਂ ਚਲਾਈ ਕੋਈ ਮਰਿਆਦਾ ਨਹੀਂ ਮਹਾਂਪੁਰਖਾਂ ਨੇ ਤੋਰੀ। ਸੀਨੇ ਬਸੀਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਤੋਂ ਜਿਵੇਂ ਮਰਿਆਦਾ ਚਲੀ ਆ ਰਹੀ ਹੈ ਤਿਵੇਂ ਹੀ ਚੱਲਦੀ ਹੈ ਸਾਧ ਸੰਗਤ। ਕੋਈ ਵੱਖਰੀ ਕਿਸੇ ਨੇ ਮਰਿਆਦਾ ਨਹੀਂ ਚਲਾਈ, ਪਰ ਫਿਰ ਵੀ ਕਈ ਉਂਝਾਂ ਲਾਉਣ ਤੋਂ ਨਹੀਂ ਹਟਦੇ। ਸਾਨੂੰ ਉਹਨਾਂ ਉਂਝਾਂ ਦੀ ਪਰਵਾਹ ਵੀ ਨਹੀਂ ਕਰਨੀ ਚਾਹੀਦੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ, ਕੁਝ ਸਿੰਘਾਂ ਨੇ ਪੁੱਛਿਆ ਸੀ, ਕਿਉਂਕਿ ਇਤਿਹਾਸ ਦੱਸਦੇ ਆ ਸਾਰੀਆਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ, ਫਿਰ ਵੀ ਅਕਸਰ ਸਾਧ ਸੰਗਤ ਜੀ ਮਨੁੱਖੀ ਦਿਮਾਗ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਹੈ, ਜਿਵੇਂ ਸਤਿਗੁਰੂ ਜੀ ਬੁਲਾਉਂਦੇ ਆ ਤਿਵੇਂ ਜੀਵ ਬੋਲਦਾ ਹੈ, ਆਪਣੇ ਵਿੱਚ ਕੋਈ ਤਾਕਤ ਨਹੀਂ। ਬਹੁਤ ਸਾਰੇ ਸਿੰਘਾਂ ਨੇ ਦਾਸ ਨੂੰ ਨਿੱਜੀ ਤੌਰ 'ਤੇ ਕਈ ਬਚਨ ਕਹੇ ਨੇ ਕਿ ਇਹ ਵੀ ਕੁਝ ਕਹਿਣਾ, ਇਹ ਵੀ ਕੁਝ ਕਹਿਣਾ, ਮੇਰੇ ਦਿਲ ਦੀ ਇੱਛਾ ਕਿ ਮੈਂ ਸਭ ਦੀ ਖੁਸ਼ੀ ਲੈ ਸਕਾਂ, ਜੋ ਕੁਝ ਮੈਨੂੰ ਕਿਹਾ ਮੈਂ ਸਾਰਿਆਂ ਦੇ ਬਚਨ ਕਹਿ ਸਕਾਂ, ਪਰ ਜੇ ਕੋਈ ਬਚਨ ਵਿਸਰ ਗਿਆ ਭੁੱਲ ਗਿਆ ਤਾਂ ਮਾਫ਼ੀ ਬਖਸ਼ੋ। ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਸਾਨੂੰ ਪਿਆਰ ਅਤੇ ਇਤਫਾਕ ਦੀ ਲੋੜ ਹੈ। ਆਪਸ ਦੇ ਵਿੱਚ ਮਿਲ ਕੇ ਚੱਲਣ ਦੀ ਲੋੜ ਹੈ, ਕਿਉਂਕਿ ਅਜੋਕਾ ਸਮਾਂ ਐਸਾ ਹੈ ਜਿਹੜੇ ਸ਼ਰਾਰਤੀ ਅਨਸਰ ਹੈ ਉਹ ਟਕਸਾਲ ਦੇ ਸਿੰਘਾਂ ਵਿੱਚ ਵੀ ਫੁੱਟ ਪਾਉਣਾ ਚਾਹੁੰਦੇ ਆ ਜੀ, ਇਹ ਸੰਤਾਂ ਨੂੰ ਸ਼ਹੀਦ ਮੰਨਦਾ ਹੈ, ਇਹ ਸੰਤਾਂ ਨੂੰ ਚੜ੍ਹਦੀ ਕਲਾ ਵਿੱਚ ਮੰਨਦਾ। ਇਸ ਮੁੱਦੇ ਨੂੰ ਲੈ ਕਰਕੇ ਉਹ ਟਕਸਾਲ ਦੇ ਸਿੰਘਾਂ ਵਿੱਚ ਕੁੜੱਤਣ ਭਰ ਰਹੇ ਆ, ਪਰ ਮੈਂ ਸਾਰੇ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦੇ ਬਚਨ ਕਦੇ ਝੂਠ ਹੋਣ ਲੱਗੇ ਹੈ। ਉਹ ਸਭ ਸੰਗਤ ਜੀ, ਜੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਅਡੋਲ ਨਿਸ਼ਚਾ ਰੱਖਦੇ ਹੋ ਤਾਂ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਸਾਧ ਬਚਨ ਅਡਲਾਦਾ। ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਪ੍ਰਭ ਜੀ ਵਸਹਿ ਸਾਧ ਦੀ ਰਸਨਾ। ਜਾਂ ਤਾਂ ਫਿਰ ਕਿਹੋ ਕਿ ਬਾਬਾ ਠਾਕੁਰ ਸਿੰਘ ਜੀ ਸਾਧੂ ਵੀ ਨਹੀਂ ਸੀ, ਪਰ ਇਹ ਤਾਂ ਪੰਥ ਵਿਰੋਧੀ ਤਾਕਤਾਂ ਵੀ ਕਹਿੰਦੀਆਂ ਕਿ ਬਾਬਾ ਠਾਕੁਰ ਸਿੰਘ ਜੀ ਸਾਧੂ ਸਨ। ਜੀਵਨ ਪ੍ਰਯੰਤ ਨਾਮ ਜਪਿਆ ਤੇ ਜਪਾਇਆ ਹੈ, ਸਾਧੂ ਦਾ ਲਕਸ਼ਣ ਕੀ ਹੁੰਦਾ? ਆਪ ਨਾਮ ਸਿਮਰਨ ਵਿੱਚ ਰੰਗੇ ਰਹਿਣਾ, ਦੂਸਰੇ ਨੂੰ ਨਾਮ ਜਪਣ ਦਾ ਉਪਦੇਸ਼ ਦੇਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੰਘਾਂ ਵਾਸਤੇ ਦਾਸ ਦੀ ਇਹ ਬੇਨਤੀ ਹੈ, ਜੇ ਕੋਈ ਮਹਾਂਪੁਰਖਾਂ ਨੂੰ ਸ਼ਹੀਦ ਵੀ ਕਹਿੰਦਾ ਤੇ ਉਹਦੇ ਨਾਲ ਕੋਈ ਮਤਭੇਦ ਨਾ ਰੱਖੋ। ਅੱਜ ਮਹਾਂਪੁਰਖਾਂ ਦੇ ਬਚਨ ਤੁਸੀਂ ਆਪਣੇ ਹਿਰਦੇ ਵਿੱਚ ਸੰਭਾਲੋ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਪਣੇ ਨਿਤਨੇਮ ਤੋਂ ਬਾਅਦ ਅਰਦਾਸ ਕਰੋ। ਪਰ ਕਿਸੇ ਨਾਲ ਇਸ ਬਚਨ ਦੇ ਉੱਤੇ ਲੜਾਈ ਝਗੜੇ ਦਾ ਮੁੱਦਾ ਨਾ ਬਣਾਓ। ਜੇ ਲੜਾਈ ਝਗੜੇ ਦਾ ਮੁੱਦਾ ਬਣਾਵਾਂਗੇ ਉਸ ਦੇ ਵਿੱਚ ਸਾਡੀ ਆਪਣੀ ਤਾਕਤ ਘਟੇਗੀ, ਪਰ ਜਿਹੜੇ ਵੀਰ ਸ਼ਹੀਦ ਕਹਿੰਦੇ ਆ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂਗਾ ਕਿ ਤੁਸੀਂ ਚੜ੍ਹਦੀ ਕਲਾ ਵਾਲੇ ਕਹਿਣ ਵਾਲੇ ਵੀਰਾਂ ਦਾ ਨਿਰਾਦਰ ਨਾ ਕਰਿਆ ਕਰੋ। ਉਹਨਾਂ ਨੂੰ ਮਹਾਂਪੁਰਖਾਂ ਦੇ ਬਚਨਾਂ 'ਤੇ ਸ਼ਰਧਾ ਹੈ ਅਤੇ ਸ਼ਰਧਾ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਸਾਨੂੰ ਦੋਵੇਂ ਪੱਖ ਰਲ ਕੇ ਚੱਲਣੇ ਚਾਹੀਦੇ ਹੈ। ਇਸ ਮੁੱਦੇ ਤੋਂ ਹਟ ਕੇ ਹੁਣ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੋਚਣਾ ਚਾਹੀਦਾ ਹੈ, ਇੱਕ ਦੂਸਰੇ ਨਾਲ ਪਿਆਰ ਅਤੇ ਮੁਹੱਬਤ ਬਣਾ ਕੇ ਰੱਖਣਾ ਚਾਹੀਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੰਘਾਂ ਨੇ ਪੁੱਛਿਆ ਸੀ ਕਿ ਜਦੋਂ ਮਹਾਰਾਜ ਕੱਚੀ ਗੜੀ ਨੂੰ ਛੱਡ ਕੇ ਬਾਅਦ ਵਿੱਚ ਗਿਆਨੀ ਜੀ ਆਪ ਜੀ ਨੇ ਉਹ ਨਹੀਂ ਵਿਸਥਾਰ ਨਾਲ ਦੱਸਿਆ। ਭਾਈ ਸੰਗਤ ਸਿੰਘ ਸਾਹਿਬ ਨੂੰ ਮਹਾਰਾਜ ਨੇ ਆਪਣੇ ਸ਼ਾਹੀ ਕਲਗੀ ਤੋੜਾ ਬਖਸ਼ਿਸ਼ ਕੀਤਾ ਸੀ। ਗਰੀਬ ਨਵਾਜ ਸਤਿਗੁਰੂ ਜਦੋਂ ਤੁਰਨ ਲੱਗੇ ਸਨ ਉਹਨਾਂ ਸੱਤਾਂ ਸਿੰਘਾਂ ਦੇ ਨੇਤਰ ਭਾਰ ਆਏ ਸੀ, ਇਸ ਕਰਕੇ ਨਹੀਂ ਕਿ ਸ਼ਹੀਦ ਹੋਣ ਲੱਗੇ ਸੀ, ਇਸ ਕਰਕੇ ਭਾਰ ਆਏ ਕਿ ਇਸ ਐਡੀ ਵੱਡੀ ਸ਼ਕਤੀ ਨੂੰ ਕਦੇ ਸਰੀਰ ਰੂਪ ਵਿੱਚ ਦੁਬਾਰਾ ਨਹੀਂ ਅਸੀਂ ਵੇਖ ਸਕਣਾ। ਉਸ ਮਰਦ ਕਮੜੇ ਸਤਿਗੁਰੂ ਦਾ ਦੁਬਾਰਾ ਇਸ ਤਰ੍ਹਾਂ ਦਰਸ਼ਨ ਨਹੀਂ ਹੋ ਸਕਣਾ ਅਤੇ ਭਾਈ ਸੰਗਤ ਸਿੰਘ ਸਾਹਿਬ ਦੇ ਨੇਤਰ ਭਾਰ ਆਏ ਵਿਰਾਗ ਨਾਲ। ਗੁਰੂ ਸਾਹਿਬ ਨੇ ਕੰਠ ਨਾਲ ਲਾ ਲਿਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਵਿੱਚ ਤੁਹਾਡੇ ਵਿੱਚ ਫਰਕ ਨਹੀਂ ਹੈ ਖਾਲਸਾ ਜੀ। ਗੁਰਦਾ ਗੱਦੀ ਦੇ ਦਿੱਤੀ ਸੱਚੇ ਪਾਤਸ਼ਾਹ ਨੇ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਅੰਦਰ। ਗੁਰੂ ਪਿਆਰੀ ਸਾਧ ਸੰਗਤ ਜੀ, ਚੜ੍ਹਦੇ ਸੂਰਜ ਨਾਲ ਉਹ ਸੱਤੇ ਦੇ ਸੱਤੇ ਸਿੰਘ ਸ੍ਰੀ ਸਾਹਿਬਾਂ ਧੂ ਕੇ ਮੁਗਲ ਫੌਜ ਦੇ ਉੱਤੇ ਟੁੱਟ ਕੇ ਪੈ ਗਏ ਅਤੇ ਉਹਨਾਂ ਨੇ ਸ਼ਹਾਦਤ ਦੀ ਦੇਵੀ ਨੂੰ ਵਰਿਆ, ਵੀਰ ਗਤੀ ਨੂੰ ਪ੍ਰਾਪਤ ਹੋਏ, ਸੱਚੇ ਪਾਤਸ਼ਾਹ ਦੇ ਸੱਚਖੰਡ ਧਾਮ ਦੇ ਵਿੱਚ ਪਹੁੰਚੇ। ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਕਈ ਇਤਿਹਾਸਕਾਰਾਂ ਨੇ ਉਮਰ 9 ਸਾਲ ਅਤੇ 7 ਸਾਲ ਕਹੀ ਹੈ, ਕਈ ਇਤਿਹਾਸਕਾਰਾਂ ਨੇ 5 ਸਾਲ ਅਤੇ 7 ਸਾਲ ਦਾ ਜ਼ਿਕਰ ਕੀਤਾ ਹੈ। ਸਰਹੰਦ ਦੇ ਸਾਕੇ ਦਾ ਜ਼ਿਕਰ ਇਤਿਹਾਸ ਨੇ ਨੂਰੇ ਮਾਹੀ ਦੀ ਰਸਨਾ ਤੋਂ ਕੀਤਾ। ਨੂਰਾ ਮਾਹੀ ਸਰਹੰਦ ਤੋਂ ਖਬਰ ਲਿਆਇਆ ਸੀ, ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਤੁਰਿਆ ਉਸ ਸਮੇਂ ਸਾਧ ਸੰਗਤ ਜੀ ਵੱਡਾ ਅੰਮ੍ਰਿਤ ਵੇਲਾ ਸੀ। ਜਦੋਂ ਸੂਰਜ ਅਜੇ ਆਪਣੀ ਆਭਾ ਲੈ ਕੇ ਪ੍ਰਕਾਸ਼ਮਾਨ ਹੋ ਰਿਹਾ ਹੈ, ਪਹਿਲਾ ਪਹਿਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਰਾਏ ਕੱਲਾ ਉੱਚੇ ਥਾਂ ਤੇ ਆਪਣਾ ਨੌਕਰ ਚੜ੍ਹਾ, ਕੋਈ ਵੇਖੇ ਸਰਹੰਦ ਦੇ ਰਸਤੇ ਤੇ ਨੂਰਾ ਮਾਹੀ ਆਉਂਦਾ ਹੋਵੇ। ਰਾਏ ਕੱਲਾ ਕਹਿੰਦਾ ਮਹਾਰਾਜ ਕਿਹੜੀ ਗੱਲ ਕਰਦੇ ਹੋ, 3 ਦਿਨ ਦਾ ਰਸਤਾ ਜਾਣ ਜਾਣ ਦਾ ਸਰਹੰਦ ਦਾ, ਨੂਰਾ ਅਜੇ ਪਹੁੰਚਿਆ ਨਹੀਂ, ਹੁਣ ਆਏਗਾ ਕਿਵੇਂ? ਸੱਚੇ ਪਾਤਸ਼ਾਹ ਚੁੱਪ ਕਰ ਗਏ। ਜਦੋਂ ਸੂਰਜ ਮਧਿਆਨ ਵਿੱਚ ਆ ਗਿਆ ਤੇ ਉਹ ਚੋਜੀ ਪ੍ਰੀਤਮ ਸਤਿਗੁਰੂ ਕਹਿੰਦੇ ਰਾਏ ਕੱਲਾ ਉੱਚੀ ਥਾਂ ਤੇ ਆਪਣਾ ਕੋਈ ਸਿਪਾਹੀ ਚਾੜ ਤਾਂ ਵੇਖ, ਸਰਹੰਦ ਦਾ ਰਸਤਾ ਨੂਰਾ ਮਾਹੀ ਦਿਸ ਪਵੇ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਦੱਸਿਆ ਲੂਣਾ ਤਾਂ ਅੱਜ ਸ਼ਾਮ ਤੱਕ ਵੀ ਨਹੀਂ ਪਹੁੰਚੇਗਾ, ਜੇ ਪੂਰਾ ਯਤਨ ਕਰੇ ਤਾਂ ਕੱਲ੍ਹ ਸ਼ਾਮ ਨੂੰ ਸਰਹੰਦ ਪਹੁੰਚ ਸਕਦਾ, ਤੇ ਤੁਸੀਂ ਆਉਣ ਦੀ ਬਾਤ ਕਰਦੇ ਹੋ। ਮਹਾਰਾਜ ਫਿਰ ਚੁੱਪ ਕਰ ਗਏ, ਪਰ ਸਾਧ ਸੰਗਤ ਜੀ ਸੂਰਜ ਅਸਤ ਹੋ ਰਿਹਾ ਸੀ, ਸ਼ਾਮ ਦਾ ਵਕਤ ਹੈ। ਗਰੀਬ ਨਵਾਜ ਸਤਿਗੁਰੂ ਨੇ ਫਿਰ ਕਿਹਾ ਰਾਏ ਕੱਲਾ ਆਪਣਾ ਕੋਈ ਨੌਕਰ ਉੱਚੀ ਥਾਂ ਤੇ ਚਾੜ ਹਾਂ, ਵੇਖੇ ਸਰਹੰਦ ਦਾ ਰਸਤਾ ਕਿ ਕਿਤੇ ਨੂਰਾ ਮਾਹੀ ਆਉਂਦਾ ਦਿਸ ਪਵੇ। ਰਾਏ ਕੱਲੇ ਨੇ ਮਨ ਵਿੱਚ ਸੋਚਿਆ ਮੇਰਾ ਕੀ ਜਾਂਦਾ ਏ, ਨੌਕਰ ਚਾੜ ਦਿੰਦੇ ਉੱਪਰ ਥਾਂ ਤੇ, ਇਹ ਸਤਿਗੁਰੂ ਜੀ ਸ਼ਕਤੀਆਂ ਦੇ ਮਾਲਕ ਨੇ ਖਬਰੇ ਕਿਉਂ ਕਹਿ ਰਹੇ ਆ, ਬਚਨ ਨਹੀਂ ਮੋੜਨਾ ਚਾਹੀਦਾ। ਪਰ ਰਾਏ ਕੱਲੇ ਦੇ ਮਨ ਵਿੱਚ ਵਿਸ਼ਵਾਸ ਸੀ ਕਿ ਨੂਰਾ ਮਾਹੀ ਕੱਲ ਤੱਕ ਪਹੁੰਚ ਵੀ ਨਹੀਂ ਸਕਦਾ, ਆਉਣ ਦੀ ਕੀ ਬਾਤ ਹੈ। ਪਰ ਜਦੋਂ ਨੌਕਰ ਉੱਚੇ ਰੁੱਖ ਦੇ ਉੱਤੇ ਚੜ੍ਹਿਆ, ਉਹਨੇ ਸਰਹੰਦ ਦਾ ਰਸਤਾ ਵੇਖਿਆ, ਚਿੱਟੇ ਕੱਪੜਿਆਂ ਵਿੱਚ ਦੂਰੋਂ ਆਉਂਦਾ ਨੂਰਾ ਮਾਹੀ ਦਿਖਾਈ ਪੈ ਗਿਆ, ਰੌਲਾ ਪਾ ਦਿੱਤਾ ਉਸ ਰਾਏ ਸਾਹਿਬ ਨੂਰਾ ਮਾਹੀ ਆ ਰਿਹਾ ਹੈ। ਰਾਏ ਕੱਲਾ ਹੈਰਾਨ ਹੋ ਗਿਆ, ਕਿਵੇਂ ਹੋਇਆ। ਸਤ ਸੰਗਤ ਜੀ, ਮਨੁੱਖੀ ਦਿਮਾਗ ਨਾਲ ਗੁਰੂ ਨੂੰ ਨਹੀਂ ਤੋਲਿਆ ਜਾ ਸਕਦਾ, ਪਰ ਅੱਜ ਕੱਲ੍ਹ ਬੜੇ ਦੁੱਖ ਦੀ ਬਾਤ ਹੈ, ਦਾਸ ਨਾਂ ਨਹੀਂ ਲਵੇਗਾ। ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕਿਰੰਤੂ ਕਰਦੀਆਂ। ਸਾਡਾ ਆਪਣਾ ਵੀ ਕਸੂਰ ਹੈ, ਉਹ ਗੁੰਮਰਾਹ ਹੋ ਚੁੱਕੇ। ਕਹਿਣ ਨੂੰ ਨਾਮ ਉਹਨਾਂ ਦੇ ਪੰਥਕ ਨੇ, ਪਰ ਉਹ ਬਾਂਹ ਉੱਪਰ ਨੂੰ ਉਲਾੜ ਕੇ ਕਹਿੰਦੇ ਹੈ, ਜਾਓ ਜੇ ਸੰਤ ਜਰਨੈਲ ਸਿੰਘ ਦਸਮ ਗ੍ਰੰਥ ਦੀ ਕਥਾ ਕਰਦੇ ਸੀ ਤੇ ਅਸੀਂ ਸੰਤ ਜਰਨੈਲ ਸਿੰਘ ਨੂੰ ਨਹੀਂ ਮੰਨਦੇ, ਐਸੇ ਨਾਸਤਕ ਹੋ ਚੁੱਕੇ। ਗੁਰੂ ਨੂੰ ਆਪਣੀ ਬੁੱਧੀ ਨਾਲ ਤੋਲਦੇ, ਮਨੁੱਖੀ ਦਿਮਾਗ ਨਾਲ ਗੁਰੂ ਨੂੰ ਨਹੀਂ ਤੋਲਿਆ ਜਾ ਸਕਦਾ। ਸੱਚੇ ਪਾਤਸ਼ਾਹ ਬਹੁਤ ਬੇਅੰਤ ਹਨ, ਅਨੰਤ ਸ਼ਕਤੀ ਦੇ ਮਾਲਕ ਨੇ। ਰਾਏ ਕੱਲਾ ਹੈਰਾਨ ਹੋ ਗਿਆ, ਕਦੇ ਸੋਚਦਾ ਕਿਵੇਂ ਹੋਇਆ। ਫਿਰ ਮਨ ਵਿੱਚ ਸ਼ਰਧਾ ਆਉਂਦੀ ਹੈ, ਇਹ ਤਾਂ ਕੋਈ ਬਾਤ ਨਹੀਂ, ਗੁਰੂ ਸਾਹਿਬ ਤਾਂ ਛਿਣ ਮਾਤਰ ਸਮੇਂ ਵਿੱਚ ਨੂਰੇ ਮਾਹੀ ਨੂੰ ਇੱਥੇ ਲਿਆ ਸਕਦੇ ਸੀ। ਜਦੋਂ ਆਵਾਜ਼ ਦਿੱਤੀ ਤਾਂ ਗੁਰੂ ਮਹਾਰਾਜ ਅੱਗੇ ਵੱਧ ਕੇ ਆਏ, ਨੂਰੇ ਮਾਹੀ ਨੇ ਸਤਿਗੁਰੂ ਦੇ ਚਰਨ ਪਰਸੇ, ਕੁਝ ਬਚਨ ਬਲਾਸ ਕਰਦਿਆਂ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਰੁੱਖ ਦੀ ਮੜ ਥੱਲੇ ਆ ਕੇ ਬੈਠ ਗਏ। ਬਰਾੜ ਸਿੰਘ ਸਤਿਗੁਰੂ ਦੀ ਤਾਬਿਆ ਖੜੇ ਹੈ, ਬ੍ਰਹਮ ਗਿਆਨੀ ਭਾਈ ਦਇਆ ਸਿੰਘ ਕੋਲ ਖਲੋਤੇ ਨੇ, ਭਾਈ ਧਰਮ ਸਿੰਘ ਸਾਹਿਬ ਕੋਲ ਖਲੋਤੇ ਨੇ। ਸਰਬੰਸ ਦਾਨੀ ਸਤਿਗੁਰੂ ਪੁੱਛਦੇ ਆ, ਨੂਰਾ ਮਾਹੀ ਦਸ ਸਰਹੰਦ ਵਿੱਚ ਸਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ। ਜਦੋਂ ਸਤਿਗੁਰੂ ਨੇ ਇਹ ਪੁੱਛਿਆ ਤੇ ਨੂਰੇ ਮਾਹੀ ਦੀ ਨੀਵੀਂ ਪੈ ਗਈ, ਨੇਤਰਾਂ ਵਿੱਚੋਂ ਨੀਰ ਦੀ ਚੜ੍ਹੀ ਲੱਗ ਗਈ। ਨੂਰੇ ਮਾਹੀ ਦੀ ਜ਼ਬਾਨ ਨੂੰ ਜਾਣੋ, ਤਾਲਾ ਲੱਗ ਗਿਆ, ਬੋਲਣ ਦੀ ਸ਼ਕਤੀ ਨਹੀਂ ਨੂਰੇ ਮਾਹੀ ਵਿੱਚ। ਕੀ ਕਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿ ਮੈਂ ਸਰਹੰਦ ਤੋਂ ਕੀ ਖਬਰ ਲੈ ਕੇ ਆਇਆ। ਦਿਲ ਚੀਰਵੀਂ ਖਬਰ ਲੈ ਕੇ ਆਇਆ ਨੂਰਾ ਮਾਹੀ, ਜਿਸ ਦੇ ਨਾਲ ਆਕਾਸ਼ ਪਾੜ ਜਾਵੇ, ਧਰਤੀ ਦੇ ਸ਼ੀਨੇ ਛੇਕ ਪੈ ਜਾਵੇ, ਐਸੀ ਖਬਰ ਲੈ ਕੇ ਆਇਆ ਸਰਹੰਦ ਤੋਂ ਨੂਰਾ ਮਾਹੀ। ਜਦੋਂ ਨੂਰੇ ਮਾਹੀ ਨੇ ਬੋਲਣ ਦਾ ਹੌਸਲਾ ਹੀ ਨਾ ਇਕੱਠਾ ਕਰ ਸਕਿਆ, ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਨੂਰਿਆ ਆਪਣੇ ਆਪ ਨੂੰ ਸਾਂਭ, ਸਾਨੂੰ ਪਤਾ ਹੈ ਸਰਹੰਦ ਵਿੱਚ ਕੀ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਗਰੀਬ ਨਵਾਜ ਕਹਿੰਦੇ, ਨੂਰਿਆ ਸਾਨੂੰ ਪਤਾ ਹੈ ਸਰਹੰਦ ਵਿੱਚ ਕੀ ਹੋਇਆ ਹੈ, ਪਰ ਦਸ ਸਾਡੇ ਫਰਜ਼ਾਂਦਾ ਨੇ ਕਿਵੇਂ ਸ਼ਹਾਦਤ ਪਾਈ ਹੈ, ਦਸ ਬਰਾੜ ਸਿੰਘ ਵੀ ਸੁਣ ਗਏ, ਦਸ ਸਾਡੇ ਸਾਹਿਬਜ਼ਾਦਿਆਂ ਨੇ ਕਿਵੇਂ ਕੁਰਬਾਨੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ, ਦਸ ਸਾਨੂੰ। ਗਰੀਬ ਨਵਾਜ ਸਤਿਗੁਰੂ ਦੇ ਐਸੇ ਬਚਨ ਕਹਿਣ ਤੋਂ ਜਾਣੋ ਨੂਰੇ ਮਾਹੀ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋਈ। ਸਰਹੰਦ ਦਾ ਸ਼ਹੀਦੀ ਸਾਕਾ ਨੂਰੇ ਮਾਹੀ ਨੇ ਆਪਣੀ ਰਸਨਾ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਨਮੁਖ ਪੇਸ਼ ਕੀਤਾ। ਸੁਣਦੀਆਂ ਹੋਈਆਂ ਬ੍ਰਹਮ ਗਿਆਨੀ ਰੂਹਾਂ ਬਰਾਗ ਕਰਨ ਲੱਗੀਆਂ। ਭਾਈ ਦਇਆ ਸਿੰਘ ਸਾਹਿਬ ਬਰਾਗ ਕਰ ਰਹੇ ਸੀ, ਭਾਈ ਧਰਮ ਸਿੰਘ ਸਾਹਿਬ ਬਰਾਗ ਕਰ ਰਹੇ ਸੀ, ਬਰਾੜ ਸਿੰਘ ਰੋ ਰਹੇ ਸਨ, ਪਰ ਪੁੱਤਰਾਂ ਦੇ ਦਾਨੀ ਸਤਿਗੁਰੂ ਦੇ ਅੱਖ ਵਿੱਚੋਂ ਇੱਕ ਵੀ ਹੰਝੂ ਨਾ ਡਿੱਗਿਆ। ਸਗੋਂ ਗੁਰਦੇਵ ਨੇ ਕਾਹੀ ਦਾ ਬੂਟਾ ਪੁੱਟਦਿਆਂ ਹੋਇਆ ਕਿਹਾ, ਨੂਰਾ ਮਾਹੀ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਅੱਜ ਤੋਂ ਮੁਗਲ ਸਾਮਰਾਜ ਦੀ ਜੜ ਟੁੱਟੀ ਗਈ। ਐਸੇ ਬਚਨ ਸੱਚੇ ਪਾਤਸ਼ਾਹ ਨੇ ਕਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸ਼ਹਾਦਤ ਪਾਈ, ਦਸਮ ਦੁਆਰ ਵਿਸਵਾਸ ਚੜ੍ਹਾ ਕੇ ਬ੍ਰਹਮ ਰੰਦਰ ਨਾੜੀ ਕੁਹਾੜੀ ਨੂੰ ਤੋੜ ਕੇ ਮਾਤਾ ਸਾਹਿਬ ਨੇ ਆਪਣਾ ਪੰਜ ਪੁੱਤਰ ਸਰੀਰ ਤਿਆ ਗਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਨ੍ਹਾਂ ਨੂੰ ਚਰਨ ਛੋਹ ਪ੍ਰਾਪਤ ਸੀ, ਬਚਪਨ ਦੇ ਵਿੱਚ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਗੋਦ ਵਿੱਚ ਜਾ ਕਰਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ, ਗੌੜੀ ਬਾਬਨ ਅੱਖਰੀ ਦੀ ਬਾਣੀ ਸੁਣਾਉਂਦੇ ਰਹੇ, ਮਾਤਾ ਗੁਜਰ ਕੌਰ ਜੀ ਨੂੰ ਇਹ ਬਾਣੀਆਂ ਜਵਾਨੀ ਯਾਦ ਸਨ, ਸਾਡਾ ਇਤਿਹਾਸ ਕਹਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਪਨ ਦਾ ਇਤਿਹਾਸ ਕਹਿੰਦਾ ਹੈ। ਜਦੋਂ ਸਤਿਗੁਰੂ ਜੀ ਬਾਹਰ ਬਾਲਕਾਂ ਦੇ ਵਿੱਚ ਖੇਡਣ ਵਾਸਤੇ ਜਾਂਦੇ, ਜੇ ਮਾਤਾ ਨਾਨਕੀ ਜੀ ਨੇ ਵਰਜਣਾ ਹੁੰਦਾ ਸਤਿਗੁਰੂ ਜੀ ਦੇ ਸਤਿਕਾਰਯੋਗ ਦਾਦੀ ਮਾਤਾ ਨੇ, ਕਿਉਂਕਿ ਬਹੁਤ ਪਿਆਰ ਕਰਦੇ ਸੀ। ਉਸ ਸਮੇਂ ਨੂੰ ਬੇਸਬਰੀ ਨਾਲ ਮਾਤਾ ਨਾਨਕੀ ਜੀ ਨੇ ਉਡੀਕਿਆ, ਜਿਹੜੇ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਨਾਨਕੀ ਤੇਰੇ ਘਰ ਐਸਾ ਪੋਤਰਾ ਪੈਦਾ ਹੋਵੇਗਾ ਜਿਹੜਾ ਧਰਤੀ ਤੋਂ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦੇਵੇਗਾ, ਉਸਦੇ ਪ੍ਰਤਾਪ ਅੱਗੇ ਕੋਈ ਖਲੋ ਨਹੀਂ ਸਕੇਗਾ, ਵੱਡੇ ਵੱਡੇ ਜਰਨੈਲਾਂ ਦੇ ਸੰਗ ਸੁੱਕ ਜਾਣਗੇ, ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀਆਂ ਤਲਵਾਰਾਂ ਉਹਦੇ ਸਾਹਮਣੇ ਨਿਕਲਣ ਦੀ ਜੁਰਤ ਨਹੀਂ ਕਰਨਗੀਆਂ। ਉਹ ਕੀਤੇ ਹੋਏ ਵਚਨਾਂ ਨੂੰ ਮਾਤਾ ਨਾਨਕੀ ਜੀ ਯਾਦ ਕਰਦੇ ਸਨ ਕਿ ਕਦੋਂ ਉਹ ਸਮਾਂ ਆਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਹਰ ਨਹੀਂ ਸੀ ਖੇਡਣ ਜਾਣ ਦੇਣਾ ਚਾਹੁੰਦੇ, ਪਰ ਮਹਾਰਾਜ ਨਹੀਂ ਸੀ ਰੋਕਿਆ ਰੁਕਦੇ। ਇਤਿਹਾਸ ਦੱਸਦਾ ਹੈ ਕਿ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਵੇਂ ਰੋਕਿਆ ਕਰਦੇ ਸੀ, ਜਦੋਂ ਬੱਚਿਆਂ ਵਿੱਚ ਖੇਡਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਣਾ, ਛੋਟਾ ਪੀੜਾ ਹੈ ਮਹਾਰਾਜ ਸਾਹਿਬ ਜੀ ਦਾ, ਜਿੱਥੇ ਇਸ਼ਨਾਨ ਕਰਾ ਕੇ ਪਟਨਾ ਸਾਹਿਬ ਧਰਤੀ ਆਪ ਜਾਓ ਤੱਕ ਸਾਹਿਬ ਤੇ ਛੋਟਾ ਪੀੜਾ ਸਾਹਿਬ ਹੈ, ਜਿੱਥੇ ਅੰਮ੍ਰਿਤ ਵੇਲੇ ਮਹਾਰਾਜ ਜੀ ਨੂੰ ਇਸ਼ਨਾਨ ਕਰਵਾ ਕੇ ਮਾਤਾ ਸਾਹਿਬ ਜੀ ਚੌਂਕੜੇ ਵਿੱਚ ਬਿਠਾ ਦਿਆ ਕਰਦੇ ਤੇ ਆਪ ਬਾਣੀ ਪੜ੍ਹਿਆ ਕਰਦੇ, ਪੀੜਾ ਸਾਹਿਬ ਦੇ ਸੰਗਤਾਂ ਦਰਸ਼ਨ ਕਰਦੀਆਂ। ਜਦੋਂ ਮਹਾਰਾਜ ਸਾਹਿਬ ਨੂੰ ਬਾਹਰ ਬਾਲਕਾਂ ਨੇ ਜਾਣ ਤੋਂ ਰੋਕਣਾ ਹੁੰਦਾ ਮਾਤਾ ਨਾਨਕੀ ਜੀ ਨੇ ਤੇ ਹੱਥ ਫੜ ਲੈਂਦੇ, ਆਓ ਪੁੱਤਰ ਜੀ ਮੈਂ ਤੁਹਾਨੂੰ ਤੁਹਾਡੇ ਦਾਦਾ ਸਤਿਗੁਰੂ ਦਾ ਜੀਵਨ ਸੁਣਾ। ਆਪਣੀ ਗੋਦ ਵਿੱਚ ਉਠਾ ਕਰਕੇ ਮਾਤਾ ਨਾਨਕੀ ਜੀ ਨੇ ਕਰਤਾਰਪੁਰ ਸਾਹਿਬ ਦਾ ਅੱਖੀ ਡਿੱਠਾ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਚਪਨ ਵਿੱਚ ਸੁਣਾਇਆ, ਦੱਸਿਆ ਪੁੱਤਰ ਜੀ ਤੁਹਾਡੇ ਸਤਿਗੁਰੂ ਦਾਦਾ ਵਿੱਚ ਇੰਨਾ ਬਲ ਸੀ ਸਿੰਘ ਸਾਹਿਬ, ਭਾਈ ਸੁਖਜਿੰਦਰ ਸਿੰਘ ਜੀ ਦਾਸ ਨੂੰ ਬਹੁਤ ਮਾਣ ਬਖਸ਼ਦੇ ਆ, ਦਾਸ ਇੰਨੇ ਯੋਗ ਨਹੀਂ, ਜਥੇ ਵਿੱਚ ਰਹਿ ਕਰਕੇ ਬਹੁਤ ਸਮਾਂ ਇਕੱਠਿਆਂ ਬਤੀਤ ਕੀਤਾ, ਇਹ ਦਾਸ ਤੋਂ ਸੀਨੀਅਰ ਨੇ, ਪਰ ਐਸੇ ਉੱਚੇ ਰੁਤਬੇ ਤੇ ਨੇ ਕਿ ਇਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਵੀ ਸਾਡੇ ਸੁਭਾਗ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਤੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੇ ਬੈਠਦੇ ਹਨ, ਬਹੁਤ ਅਸੀਸ ਦਿੱਤੀ ਹੈ, ਬੜਾ ਪਿਆਰ ਦਿੱਤਾ, ਲੰਮੇ ਸਮੇਂ ਤੋਂ ਬਾਅਦ ਇਸ ਧਰਤੀ ਤੇ ਮਿਲਾਪ ਹੋਇਆ, ਕਿਉਂਕਿ ਸਤਸੰਗ ਜੀ ਇਹ ਜ਼ਿੰਦਗੀ ਇੱਕ ਨੌਕਾ ਦੀ ਤਰ੍ਹਾਂ ਹੈ, ਵਗ ਰਹੀ ਹੈ, ਪਤਾ ਨਹੀਂ ਜਿਨ੍ਹਾਂ ਨਾਲ ਹੁਣ ਮੇਲ ਹੋਇਆ ਦੁਬਾਰਾ ਹੋਣਾ ਜਾਂ ਨਹੀਂ ਹੋਣਾ। ਇਹਨਾਂ ਵਚਨਾਂ ਨੂੰ ਮਹਾਂਪੁਰਖ ਜਾਣਦੇ ਸੀ, ਇਸ ਕਰਕੇ ਹਰੇਕ ਨਾਲ ਡਾਢਾ ਹੀ ਪਿਆਰ ਕਰਦੇ, ਡਾਢਾ ਹੀ ਪਿਆਰ ਕਰਦੇ। ਹਰੇਕ ਸਿੰਘ ਨੂੰ ਇਉਂ ਲੱਗਦਾ ਜਿਵੇਂ ਮੇਰੇ ਨਾਲ ਬਾਬਾ ਜੀ ਦਾ ਬਹੁਤਾ ਪਿਆਰ ਹੈ, ਮੇਰੇ ਨਾਲ ਜ਼ਿਆਦਾ ਪਿਆਰ ਹੈ। ਦਾਸ ਫਿਰ ਆਪਣੇ ਪ੍ਰਕਰਨ ਤੇ ਆਵੇ, ਸਤਿਗੁਰੂ ਜੀ ਦੇ ਸਤਿਕਾਰਯੋਗ ਦਾਦੀ ਮਾਤਾ ਮਾਤਾ ਨਾਨਕੀ ਜੀ ਗੋਦ ਵਿੱਚ ਚੱਕ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਦਾ ਯੁੱਧ ਸੁਣਾਇਆ। ਦੱਸਦੇ ਸਨ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿ ਤੁਹਾਡੇ ਦਾਦਾ ਸਤਿਗੁਰੂ ਨੇ ਜਿਸ ਸਮੇਂ ਕਾਲੇ ਖਾਂ ਦੇ ਸਿਰ ਵਿੱਚ ਤੇਗ ਮਾਰੀ ਸੀ, ਐਸਾ ਬਾਹੂ ਬਲ ਸੀ ਕਿ ਲੋਹੇ ਦੇ ਟੋਪ ਨੂੰ ਚੀਰਦਾ ਹੋਇਆ ਪੀਂਗਾ ਘੋੜੇ ਦੀ ਕਾਠੀ ਤੱਕ ਨੂੰ ਵੱਢ ਕੇ ਪਾਰ ਹੋ ਗਿਆ ਸੀ। ਇਹਨਾਂ ਮਹਾਰਾਜ ਦੀਆਂ ਭੁਜਾਵਾਂ ਵਿੱਚ ਬਲ ਸੀ। ਰੋਮ ਰੋਮ ਵਿੱਚ ਮਾਤਾ ਨਾਨਕੀ ਜੀ ਨੇ ਉਹ ਯੁੱਧ ਦੀਆਂ ਗੁੜਤੀਆਂ ਭਰ ਦਿੱਤੀਆਂ ਸਨ। ਗੁਰੂ ਪਿਆਰੀ ਸਤਸੰਗਤ ਜੀ ਇਹ ਸ਼ਹੀਦਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਨਮਸਕਾਰ ਹੈ, ਸਵਾਸ ਸਵਾਸ ਨਮਸਕਾਰ ਹੈ, ਜਿਨ੍ਹਾਂ ਨੇ ਪੰਥ ਵਾਸਤੇ ਧਰਮ ਵਾਸਤੇ ਆਪਣਾ ਖੂਨ ਡੋਲਿਆ, ਉਹ 40 ਸਿੰਘ ਗੁਰਦੇਵ ਦੇ ਇੱਕ ਇਸ਼ਾਰੇ ਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਖੋਲ ਦਿੱਤੀਆਂ, ਜਿਨ੍ਹਾਂ ਦੀ ਸ਼ਹਾਦਤ ਨੂੰ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਨੇ ਆਪ ਨਮਸਕਾਰ ਕੀਤੀ, ਕਰੋੜਾਂ ਵਾਰ ਨਮਸਕਾਰ ਹੈ। ਸ਼ਹੀਦਾਂ ਦੇ ਨਾਮ ਤੇ ਇੱਕ ਜਕਾਰਾ ਛੱਡ ਦਿਓ, ਫਿਰ ਬਾਬਾ ਜੀ ਦੇ ਕੁਝ ਵਚਨ ਸੁਣਾਵਾਂ ਤੇ ਸਮਾਪਤੀ ਕਰਾਂ। ਵਾਲੀ ਸਾਧ ਸੰਗਤ ਜੀ ਐਸਾ ਇਹ ਵੀਰ ਰਸ ਦਾ ਪ੍ਰਤੀਕ ਹੈ ਜੈਕਾਰਾ ਮੇਤੇ ਵਿਖੇ ਹਰ ਸਾਲ ਪੰਚਵਾਲੀ ਸਤਿਗੁਰੂ ਜੀ ਦੇ ਅਵਤਾਰ ਪੁਰਬ 'ਤੇ ਨਾ ਨਗਰ ਕੀਰਤਨ ਨਿਕਲਦਾ ਹੁੰਦਾ ਸੀ। ਇੱਕ ਵਾਰ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਤਾਂ ਇੱਕ ਸਿੰਘ ਨੇ ਨਾ ਜੈਕਾਰਾ ਬਹੁਤ ਢਿੱਲਾ ਛੱਡਿਆ। ਮਹਾਂਪੁਰਖਾਂ ਦੇ ਕੋਲ ਖਲੋਤੇ ਹੋਏ ਸਿੰਘ ਬਾਬਾ ਜੀ ਕਹਿਣ ਲੱਗੇ, ਇਹਨੂੰ ਪੁੱਛੋ ਪ੍ਰਸ਼ਾਦਾ ਨਹੀਂ ਛਕਿਆ, ਇਸਨੇ ਜੈਕਾਰਾ ਛੱਡਦਾ, ਜਿਹੜਾ ਜਾਨ ਨਾਲ ਜੈਕਾਰਾ ਛੱਡੇ। ਜੈਕਾਰੇ ਤੋਂ ਪਤਾ ਲੱਗੇ ਕਿ ਜਿਵੇਂ ਕਿਹੜੀ ਸ਼ੇਰ ਦਹਾੜਿਆ ਹੋਵੇ ਇਹਨੇ ਸਿੰਘ ਨੇ ਜੈਕਾਰਾ ਛੱਡਿਆ। ਇੰਨੇ ਵੀਰ ਰਸ ਦੇ ਵੀ ਉਹ ਮਾਲਕ ਸਨ। ਕਈ ਸੋਚਦੇ ਨੇ ਕਿ ਸ਼ਾਇਦ ਉਹ ਬਾਣੀ ਪੜ੍ਹਦੇ ਸਨ ਤਾਂ ਕਦੇ ਵੀਰ ਰਸੀ ਬਚਨੀ ਉਹਨਾਂ ਕੀਤਾ ਨਹੀਂ ਹੋਵੇਗਾ। ਕੌਮ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਦੀ ਦੇਣ ਦੇਣ ਵਾਲੇ ਵੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਤੋਂ ਮਹਾਨ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਉਹਨਾਂ ਦੀ ਸੇਵਾ ਵਿੱਚੋਂ ਉਹਨਾਂ ਨੇ ਸਭ ਕੁਝ ਪ੍ਰਾਪਤ ਕੀਤਾ, ਜੋ ਮਹਾਂਪੁਰਖਾਂ ਦੀ ਨਿਮਰਤਾ, ਵੈਰਾਗ, ਪਿਆਰ ਦਾਸ ਦੀ ਇਹ ਦਿਲੀ ਚਾਹ ਆਏ ਕਿਤੇ ਕਿਤਾਬਾਂ ਦੇ ਲਫ਼ਜ਼ ਨਾ ਰਹਿ ਜਾਣ। ਜੇ ਆਪ ਨੇ ਮਹਾਂਪੁਰਖਾਂ ਨਾਲ ਰਹਿ ਕੇ ਸਮਾਂ ਬਤੀਤ ਕੀਤਾ ਹੈ, ਉਹਨਾਂ ਦੀ ਸ਼ੋਅ ਪਾਈ ਹੈ ਤੇ ਜ਼ਰੂਰ ਉਹਨਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਲੰਗਰ ਵਿੱਚ ਸੇਵਾ ਜ਼ਰੂਰ ਕਰਨੀ ਚਾਹੀਦੀ। ਜਿਨ੍ਹਾਂ ਨੇ ਅਣਥੱਕ ਆਪਣੇ ਜੀਵਨ ਵਿੱਚ ਲੰਗਰ ਦੀ ਸੇਵਾ ਕੀਤੀ, ਰਾਤ ਦੇ 12 ਵਜੇ ਵੀ ਕੋਈ ਆ ਗਿਆ ਤਾਂ ਉੱਠ ਕੇ ਲੰਗਰ ਛਕਾਇਆ, ਉਹਨਾਂ ਦੇ ਜੀਵਨ ਤੋਂ ਇਹ ਪਤਾ ਲੱਗਦਾ ਹੈ ਜੇ ਤੁਸੀਂ ਸੱਚੀ ਮੁੱਚੀ ਉਹਨਾਂ ਨਾਲ ਪਿਆਰ ਕਰਦੇ ਹੋ ਤੇ ਹਰੇਕ ਸਿੰਘ ਨੂੰ ਬਾਬਾ ਠਾਕੁਰ ਸਿੰਘ ਦਾ ਰੂਪ ਜਾਣ ਕੇ ਸਤਿਕਾਰ ਦਿਆ ਕਰੋ, ਹਰੇਕ ਸਿੰਘ ਦਾ ਮਾਣ ਕਰਿਆ ਕਰੋ। ਇੱਕ ਦੂਸਰੇ ਨਾਲ ਪਿਆਰ ਕਰਨਾ ਹੀ ਉਹਨਾਂ ਦੀ ਖੁਸ਼ੀ ਹੈ। ਮਹਾਂਪੁਰਖਾਂ ਨੇ ਐਸਾ ਬਚਨ ਦਾਸ ਨੇ ਕੰਨੀ ਸੁਣਿਆ ਹੈ, ਕਹਿੰਦੇ ਸਨ ਕਿ ਜਥੇ ਦੇ ਵਿੱਚ ਰਹਿਣ ਵਾਲੇ ਸਿੰਘ, ਜੇ ਸਿੰਘ ਇੱਕ ਦੂਸਰੇ ਦੇ ਨਾਲ ਲੜਦੇ ਹੋਏ ਕਿਤੇ ਸਿੰਘ ਦੇ ਚਪੇੜ ਮਾਰ ਦੇਵੇ, ਜਾਣੋ ਕਿ ਜਥੇ ਵਿੱਚ ਆਏ ਨੇ, ਜਿੰਨੀ ਸਾਧਨਾ ਕੀਤੀ ਹੈ ਸਭ ਮਿੱਟੀ ਵਿੱਚ ਰੁਲ ਜਾਂਦੀ, ਕਿਸੇ ਕੰਮ ਨਹੀਂ ਆਵੇਗਾ ਉਹਦਾ ਕੀਤਾ ਹੋਇਆ ਜਪ ਤਪ, ਕਿੰਨੇ ਸਾਲਾਂ ਦੀ ਸਾਧਨਾ ਖਰਾਬ ਹੋ ਜਾਵੇਗੀ। ਐਸੀ ਨਿਮਰਤਾ ਦਾ ਉਹਨਾਂ ਨੇ ਪਾਠ ਪੜ੍ਹਾਇਆ, ਉਹ ਸਾਨੂੰ ਜ਼ਰੂਰ ਸਾਂਭਣਾ ਚਾਹੀਦਾ, ਜ਼ਰੂਰ ਉਹਨਾਂ ਬਚਨਾਂ ਨੂੰ ਕਮਾਉਣਾ ਚਾਹੀਦਾ ਹੈ। ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨੂੰ ਵੱਡੇ ਮਹਾਂਪੁਰਖਾਂ ਤੋਂ ਕਿੰਨੀਆਂ ਕੁ ਬਖਸ਼ਿਸ਼ਾਂ ਮਿਲੀਆਂ, ਜੇ ਇਹਨਾਂ ਦਾ ਜ਼ਿਕਰ ਕਰਾਂ ਤਾਂ ਇੱਕ ਵਿਸ਼ੇਸ਼ ਵੱਖਰਾ ਹੀ ਪ੍ਰਕਰਨ ਬਣ ਜਾਵੇਗਾ। ਆਪਣੀ ਰਸਨਾ ਤੋਂ ਕਦੇ ਕਦੇ ਕਿਹਾ ਕਰਦੇ ਸਨ, ਸਿੰਘੋ ਮੇਰਾ ਜਿਉਣ ਨੂੰ ਦਿਲ ਨਹੀਂ ਕਰਦਾ ਪਰ ਮਹਾਂਪੁਰਖਾਂ ਦੀ ਕਥਾ ਸੁਣ ਸੁਣ ਜਿਉਣ। ਕਦੇ ਇਕਾਂਤ ਚਿੱਤ ਹੁੰਦੇ ਨਾ ਕਹਿਣਾ ਕਥਾ ਲਾ ਦੇ, ਤੇ ਕਈ ਵਾਰ ਮਹਾਂਪੁਰਖਾਂ ਦੇ ਉਹ ਕਥਾ ਸਾਫ਼ ਨਹੀਂ ਕਿੰਨੀਆਂ ਟੇਪਾਂ ਵਿੱਚ ਭਰੀ ਹੋਈ ਤੇ ਸਾਨੂੰ ਸਮਝਣਾ ਸੀ ਪੈਂਦੀ, ਪਰ ਪਤਾ ਨਹੀਂ ਮਹਾਂਪੁਰਖਾਂ ਨੂੰ ਸਾਰੀ ਗੱਲ ਹੀ ਸਮਝ ਪੈ ਜਾਂਦੀ ਸੀ। ਸਾਨੂੰ ਕਈ ਵਾਰ ਪੁੱਛਣਾ, ਮੇਰੇ ਨਾਲ ਇੱਕ ਵਾਰ ਵਾਕਿਆ ਹੋਇਆ, ਰਾਤ ਨੂੰ ਮਹਾਂਪੁਰਖ ਕਥਾ ਸੁਣ ਰਹੇ ਸੀ, ਕਥਾ ਵਿੱਚ ਕੋਈ ਹਾਸ ਰਸ ਦਾ ਬਚਨ ਵੱਡੇ ਮਹਾਂਪੁਰਖਾਂ ਕਿਹਾ, ਮੈਨੂੰ ਸਮਝ ਨਹੀਂ ਲੱਗਾ ਤੇ ਹੱਸ ਪਏ ਬਾਬਾ ਜੀ ਤੇ ਮੈਨੂੰ ਕੋਲ ਖਲੋਤਿਆ, ਕਹਿੰਦੇ ਭਜੰਗੀਆ ਵੇਖਿਆ ਮਹਾਂਪੁਰਖਾਂ ਕੀ ਕਿਹਾ, ਤਾਂ ਮੈਂ ਡਰਦੇ ਹੀ ਹਾਂਜੀ ਹਾਂਜੀ ਕਹਿ ਦਿੱਤਾ, ਤੇ ਫਿਰ ਮੈਨੂੰ ਕਹਿੰਦੇ ਕੀ ਕਿਹਾ ਭਲਾ, ਮੈਂ ਡਰਦੇ ਆ ਕਿਹਾ ਮਹਾਰਾਜ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਸਮਝ ਨਹੀਂ ਪਈ, ਕਹਿੰਦੇ ਐਵੇਂ ਹਾਂਜੀ ਹਾਂਜੀ ਕਰੀ ਜਾਣ। ਸਤ ਸੰਗਤ, ਨਾਮ ਦੇ ਨਾਲ ਰੰਗਰੇਜ ਸਨ, ਤੁਸਾਂ ਵੇਖਿਆ ਆਪਣੀਆਂ ਅੱਖਾਂ ਨਾਲ ਜਿਹਨਾਂ ਸਰੀਰਾਂ ਨੇ ਕਦੇ ਉਹਨਾਂ ਕੋਲੋਂ ਬਾਣੀ ਸੁਣਦਿਆਂ ਬਾਣੀ ਪੜ੍ਹਦਿਆਂ ਕਦੇ ਖਾਲੀ ਸਮਾਂ ਨਾ ਵੇਖਿਆ ਹੋਵੇਗਾ, ਹਰ ਸਮੇਂ ਨਾਮ ਜਪਣਾ ਬਾਣੀ ਪੜ੍ਹਨੀ। ਤਾਂ ਕਈ ਵੀਰ ਇਹੀ ਸੋਚਦੇ ਹੈ ਕਿ ਸ਼ਾਇਦ ਉਹਨਾਂ ਨੇ ਭਜਨ ਬੰਦਗੀ ਕੀਤੀ ਹੈ, ਹੋਰ ਕੋਈ ਕੌਮ ਦਾ ਕਾਰਜ ਨਹੀਂ ਕੀਤਾ। ਕੌਮ ਦੇ ਵੱਡੇ ਕਾਰਜ ਉਹਨਾਂ ਨੇ ਸਤ ਸੰਗਤ ਜੀ ਮੋਢੇ ਨਾਲ ਮੋਢਾ ਜੋੜ ਕੇ ਕੀਤੇ ਹੈ। ਦਾਸ ਨਾਮ ਨਹੀਂ ਲਵੇਗਾ ਕਿਉਂਕਿ ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਨੇ, ਸਿੱਖ ਪੰਥ ਦੀ ਫੁਲਵਾੜੀ ਹਨ, ਪਰ ਮਹਾਂਪੁਰਖ ਕਿਸੇ ਦੇ ਕੀਤੀ ਹੋਈ ਕੋਈ ਥੋੜ੍ਹੀ ਜਿੰਨੀ ਵੀ ਊਣ ਤਾਈ ਜਾਂ ਈਰਖਾ ਉਹਨੂੰ ਚਿਤਾਰਦੇ ਨਹੀਂ ਸਨ। ਪਰ ਕਿਸੇ ਦਾ ਕੀਤਾ ਹੋਇਆ ਪਿਆਰ ਯਾਦ ਰੱਖਦੇ ਸੀ। ਕਿਸੇ ਨੇ ਕਦੇ ਪਤਾ ਨਹੀਂ ਮਹਾਂਪੁਰਖਾਂ ਵੱਡਿਆਂ ਦੇ ਸਮੇਂ ਕਿਤੇ ਰੇਲ ਗੱਡੀ ਵਿੱਚ ਸਫ਼ਰ ਕਰਦਿਆਂ ਕੋਈ ਕਿਰਾਇਆ ਦੇ ਦਿੱਤਾ ਸੀ ਤਾਂ ਉਹ ਯਾਦ ਕਰਨਾ ਕਦੇ ਕਦੇ ਕਿ ਜੇ ਮੈਨੂੰ ਉਹ ਸਿੰਘ ਮਿਲ ਜਾਵੇ ਤਾਂ ਮੈਂ ਜ਼ਰੂਰ ਉਹਨੂੰ ਪੈਸੇ ਦੇਵਾਂ, ਉਹਨੇ ਮੇਰੇ ਥਾਂ ਪੈਸੇ ਦਿੱਤੇ। ਆਹ ਵਚਨ ਯਾਦ ਕਰਨਾ, ਕਦੇ ਕਹਿਣਾ ਕਿ ਮੈਂ ਫਲਾਨੇ ਸਿੰਘ ਕੋਲੋਂ ਮਾਫ਼ੀ ਮੰਗਣੀ, ਇਹੋ ਜੀ ਨਿਮਰਤਾ। ਕੌਮ ਦੇ ਕਿੱਡੇ ਵੱਡੇ ਵੱਡੇ ਕਾਰਜ ਕੀਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੇ ਸਮੇਂ ਕਈ ਇਹ ਸੋਚਦੇ ਆ ਵੀਰ ਕਿ ਸ਼ਾਇਦ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਤੋਂ ਬਾਅਦ ਹੀ ਉਹ ਉਜਾਗਰ ਹੋਏ ਆ ਅਤੇ ਜਥੇ ਸੰਗਤ ਵਿੱਚ ਉਹਨਾਂ ਦਾ ਸਤਿਕਾਰ ਬਣਿਆ। ਨਹੀਂ, ਵੱਡਿਆਂ ਮਹਾਂਪੁਰਖਾਂ ਦਾ ਉਹਨਾਂ ਤੋਂ ਉਹਨਾਂ ਦਾ ਜਥੇ ਅੰਦਰ ਸਤਿਕਾਰ ਸੀ। ਮਹਾਂਪੁਰਖਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਕਿਹਾ ਸੀ, ਭਾਈ ਕਰਤਾਰ ਸਿੰਘ, ਬਾਬਾ ਠਾਕੁਰ ਸਿੰਘ ਦਾ ਕਦੇ ਵਚਨ ਨਾ ਮੋੜੀ। ਭਾਈ ਠਾਕੁਰ ਸਿੰਘ ਕਹਿੰਦੇ ਹੁੰਦੇ ਸੀ ਵੱਡੇ ਮਹਾਂਪੁਰਖ, ਕਹਿੰਦੇ ਇਹਨਾਂ ਦਾ ਵਚਨ ਨਾ ਮੋੜੀ। ਅਤੇ ਸਾਡਾ ਇਤਿਹਾਸ ਗਵਾਏ, ਸੰਤ ਬਾਬਾ ਕਰਤਾਰ ਸਿੰਘ ਜੀ ਹੱਥ ਜੋੜ ਕੇ ਖਲੋਤੇ ਰਹਿੰਦੇ ਸਨ ਜਦੋਂ ਕਿਤੇ ਬਾਬਾ ਜੀ ਗੁੱਸੇ ਵਿੱਚ ਆ ਕੇ ਕੋਈ ਵਚਨ ਕਰਦੇ ਸਨ। ਐਸੇ ਅਨੰਤ ਵਚਨ ਨੇ, ਜੇ ਕਿਤੇ ਸਿੰਘ ਦੁੱਧ ਲੈ ਕੇ ਜਾ ਰਹੇ ਸਨ, ਪੁੱਛਿਆ ਦੁੱਧ ਕਿੱਧਰ ਲੈ ਕੇ ਜਾ ਰਹੇ ਹੋ, ਮਹਾਂਪੁਰਸ਼ਾਂ ਵਾਸਤੇ ਲੈ ਕੇ ਜਾ ਰਹੇ ਹਾਂ, ਬਾਬਾ ਜੀ ਕਹਿੰਦੇ ਡਰਾਈਵਰ ਨੂੰ ਦੁੱਧ ਪਿਆਓ, ਮਹਾਂਪੁਰਸ਼ ਸੁੱਤੇ ਹੀ ਆਏ ਆ ਬੱਸ ਵਿੱਚ। ਤਾਂ ਕਦੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਨੇ ਨਹੀਂ ਸੀ ਕਿਹਾ ਕਿ ਤੁਸੀਂ ਤਾਂ ਸਾਡਾ ਦੁੱਧ ਵੀ ਟਕਵਾ ਦਿੱਤਾ, ਨਿਮਰਤਾ ਰੱਖਦੇ ਸੀ ਮਹਾਂਪੁਰਸ਼ਾਂ ਦੇ ਅੱਗੇ, ਬਾਬਾ ਜੀ ਦੇ ਅੱਗੇ। ਜਦੋਂ ਐਕਸੀਡੈਂਟ ਹੋਇਆ ਸੀ, ਮਹਾਂਪੁਰਖ ਆਪਣੇ ਸਰੀਰ ਦੇ ਉੱਤੇ ਹੱਥ ਫੇਰਦੇ ਸਨ, ਬਾਬਾ ਠਾਕੁਰ ਸਿੰਘ ਜੀ ਨੇ ਪੁੱਛਿਆ ਮਹਾਰਾਜ ਕੀ ਹੁੰਦਾ, ਕਹਿੰਦੇ ਦਰਦ ਹੁੰਦੀ ਹੈ, ਜਿੰਨਾ ਚਿਰ ਹਸਪਤਾਲ ਨਹੀਂ ਪਹੁੰਚੇ ਉਹਨਾਂ ਚਿਰ ਛਾਤੀ ਉੱਤੇ ਬਾਬਾ ਠਾਕੁਰ ਸਿੰਘ ਜੀ ਹੱਥ ਫੇਰਦੇ ਰਹੇ ਸੀ। ਇੰਨਾ ਪਿਆਰ ਸੀ ਆਪਸ ਦੇ ਵਿੱਚ, ਇੰਨਾ ਸਤਿਕਾਰ ਕਰਦੇ ਸੀ। ਅਤੇ ਸਾਧ ਸੰਗਤ ਜੀ, ਜੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਦਾ ਸਮਾਂ ਆਇਆ, ਬਾਬਾ ਠਾਕੁਰ ਸਿੰਘ ਜੀ ਦਾ ਇੰਨਾ ਸਤਿਕਾਰ ਕੀਤਾ ਹੈ, ਉਹ ਟੇਪਾਂ ਭਰੀਆਂ ਹੋਈਆਂ ਮੌਜੂਦ ਨੇ ਜਿਨ੍ਹਾਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਬਾਬਾ ਠਾਕੁਰ ਸਿੰਘ ਜੀ ਮੇਰੇ ਪਿਤਾ ਸਮਾਨ ਨੇ, ਜੋ ਮੈਂ ਗੱਲ ਸਟੇਜ 'ਤੇ ਕਹਿਣ ਲੱਗਾ ਮੈਨੂੰ ਪਤਾ ਹੈ ਕਿ ਬਾਬਾ ਜੀ ਨਾਰਾਜ਼ ਹੋਣਗੇ, ਪਰ ਮਜਬੂਰੀ ਖਾਤਰ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ। ਐਸਾ ਹਲੀਮੀ ਨਾਲ ਉਹਨਾਂ ਦਾ ਨਾਮ ਲੈ ਕਰਕੇ ਫਿਰ ਕਿਸੇ ਵਚਨ ਦਾ ਜ਼ਿਕਰ ਕਰਦੇ। ਅਤੇ ਮਹਾਂਪੁਰਖਾਂ ਨੂੰ ਸੰਤ ਬਾਬਾ ਠਾਕੁਰ ਸਿੰਘ ਜੀ ਝਿੜਕ ਵੀ ਦਿਆ ਕਰਦੇ ਸੀ। ਐਸਾ ਸਿੰਘਾਂ ਦੇ ਸੁਣਨ ਵਿੱਚ ਵੀ ਆਇਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਪੜ੍ਹਨੇ 'ਤੇ ਬੈਠੇ ਹੁੰਦੇ ਮੰਜੀ ਸਾਹਿਬ ਦੀਵਾਨ ਹਾਲ ਵਾਹਿਗੁਰੂ ਨਾਨਕ ਨਿਵਾਸ ਵਿਖੇ ਪੜ੍ਹਨੇ 'ਤੇ ਬੈਠੇ ਹੋਣਾ ਅਤੇ ਅਚਨ ਚੇਤ ਕਿਤੇ ਬਾਬਾ ਜੀ ਨੇ ਚਲੇ ਜਾਣਾ, ਵੇਖਦਿਆਂ ਸਾਰੀ ਪੜ੍ਹਨੇ ਤੋਂ ਉੱਠ ਪੈਣ। ਫਿਰ ਬਾਬਾ ਜੀ ਨੇ ਨਿਮਰਤਾ ਨਾਲ ਕਈ ਵਾਰ ਕਹਿਣਾ ਮਹਾਰਾਜ ਮੇਰਾ ਇੰਨਾ ਸਤਿਕਾਰ ਨਾ ਕਰਿਆ ਕਰੋ। ਅਤੇ ਕਈ ਜਿਹੜੇ ਅਣਜਾਣ ਸਨ ਉਹਨਾਂ ਵੇਖ ਕੇ ਕਹਿਣਾ ਟਕਸਾਲ ਤੋਂ ਕੋਈ ਬਜ਼ੁਰਗ ਕੋਈ ਆਇਆ, ਇਹ ਕੌਣ ਹੈ? ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਕਿਹਾ ਕਰਦੇ ਸੀ, ਇਹ ਪਰਮੇਸ਼ਵਰ ਦੀ ਮੂਰਤ ਹੈ, ਇਹ ਰੱਬ ਦੀ ਮੂਰਤ ਹੈ, ਇੰਨਾ ਪਿਆਰ ਅਤੇ ਸਤਿਕਾਰ ਕਰਦੇ। ਮਹਾਂਪੁਰਸ਼ਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੌਮ ਦਾ ਭਾਰ ਜਿਹੜਾ ਸੀ ਮਹਾਂਪੁਰਖਾਂ ਦੇ ਮੋਢਿਆਂ 'ਤੇ ਆ ਪਿਆ। ਭਾਈ ਮਨਵੀਰ ਸਿੰਘ ਜੀ ਚਹਿੜੂ ਵਰਗਿਆਂ ਨੂੰ ਇਹ ਸੁਭਾਗ ਮਿਲਿਆ ਕਿ ਮਹਿਤੇ ਵਿਖੇ ਵੱਡੀ ਇਕੱਤਰਤਾ ਹੋਈ। ਉਸ ਇਕੱਤਰਤਾ ਵਿੱਚ ਟਕਸਾਲ ਦੀ ਸੇਵਾ ਜਿਹੜੀ ਸੀ ਸੰਪੂਰਨ ਤੌਰ 'ਤੇ ਫਿਰ ਮਹਾਂਪੁਰਖਾਂ ਨੂੰ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਸੌਂਪੀ ਗਈ। ਉਸ ਭਿਆਨਕ ਸਮੇਂ ਦੇ ਵਿੱਚ ਬਾਬਾ ਜੀ ਨੇ ਕਿਵੇਂ ਸਾਧ ਸੰਗਤ ਜੀ ਸਿੱਖੀ ਦਾ ਪ੍ਰਚਾਰ ਕੀਤਾ ਇਹ ਸਾਡੇ ਸਾਹਮਣੇ ਹੈ। ਖਾੜਕੂ ਜਥੇਬੰਦੀਆਂ ਭਾਵੇਂ ਕਈ ਐਸੇ ਭੁਲੇਖੇ ਵਿੱਚ ਪੈ ਕਰਕੇ ਆ ਕਰਕੇ ਉੱਥੇ ਵਿਦਿਆਲਿਆਂ ਤੱਕ ਨੂੰ ਰੋਕਣ ਦਾ ਯਤਨ ਕਰਦੇ, ਕਿਉਂਕਿ ਕਈ ਪ੍ਰਕਾਰ ਦੇ ਯਤਨ ਹੁੰਦੇ ਸਨ, ਪਰ ਜਿਹੜੇ ਸੱਚੀ ਮੁੱਚੀ ਸੰਘਰਸ਼ ਨਾਲ ਜੁੜੇ ਹੋਏ ਸੀ ਬਾਬਾ ਜੀ ਦਾ ਸਤਿਕਾਰ ਕਰਦੇ ਸੀ। ਸ਼ਹੀਦਾਂ ਪਰਿਵਾਰਾਂ ਨੂੰ ਕਣਕ ਤੱਕ ਅਤੇ ਮਾਇਆ ਤੱਕ ਜਾਂਦੀ ਸੀ। ਦਾਸ ਨੇ ਆਪਣੇ ਅੱਖੀਂ ਵੇਖਿਆ ਜੇ ਕਿਸੇ ਸ਼ਹੀਦ ਸਿੰਘ ਦੀ ਮਾਤਾ ਆਉਂਦੀ ਤਾਂ ਬਾਬਾ ਜੀ ਉਸ ਨੂੰ ਥੱਲੇ ਨਾ ਸੀ ਬੈਠਣ ਦਿੰਦੇ, ਉੱਪਰ ਬਿਠਾਇਆ ਕਰਦੇ ਸੀ। ਇੱਕ ਵਾਰ ਸਿੰਘਾਂ ਦੇ ਹੱਥ ਮਾਇਆ ਭੇਜੀ, ਜਦੋਂ ਮਾਇਆ ਸਿੰਘ ਦੇਣ ਗਏ ਤਾਂ ਉੱਚੀ ਉੱਚੀ ਰੋਣ ਲੱਗ ਪਏ, ਕਹਿੰਦੇ ਦੋ ਕੁੜੀਆਂ ਵਿਆਹਣ ਵਾਲੀਆਂ ਸਨ, ਸੋਚਦੇ ਸਨ ਹੁਣ ਮਾਇਆ ਕਿੱਥੋਂ ਆਵੇਗੀ, ਪਰ ਅਸੀਂ ਤਾਂ ਬਾਬਾ ਜੀ ਨੂੰ ਸੁਨੇਹਾ ਨਹੀਂ ਭੇਜਿਆ, ਉਹਨਾਂ ਨੂੰ ਕਿੰਨੇ ਸੁਨੇਹਾ ਦਿੱਤਾ? ਸਿੰਘ ਕਹਿਣ ਲੱਗੇ ਉਹਨਾਂ ਨੂੰ ਸੁਨੇਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ, ਹੁਣ ਹੋਰ ਕੌਣ ਦੇ ਸਕਦਾ? ਸ਼ਹੀਦਾਂ ਸਿੰਘਾਂ ਦੀ ਸਾਧ ਸੰਭਾਲ ਕੀਤੀ ਹੈ, ਔਖੇ ਸਮੇਂ ਦੇ ਵਿੱਚ ਕੌਮ ਨੂੰ ਸੇਧ ਦਿੱਤੀ ਹੈ, ਜਾਬਤੇ ਵਿੱਚ ਰਹਿ ਕੇ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ। ਕਈ ਆਫਿਸਰ ਕਹਿੰਦੇ ਕਿ ਬਾਬਾ ਠਾਕੁਰ ਸਿੰਘ ਜੀ ਸਾਧੂ ਹੈ, ਕਈ ਆਫਿਸਰ ਕਹਿੰਦੇ ਸਾਧੂ ਨਹੀਂ, ਚੁੱਪ ਵਿੱਚ ਹੀ ਬਹੁਤ ਜ਼ਿਆਦਾ ਭਿਆਨਕ ਕਹਿੰਦੇ ਆ ਕੋਈ ਗੱਲ ਹੈ, ਜਿਹੜੇ ਬੋਲਦੇ ਨੇ ਚੁੱਪ ਤੋਂ ਹੀ ਡਰਦੇ ਸੀ ਕਿ ਬਾਬਾ ਜੀ ਚੁੱਪ ਕਿਉਂ ਨੇ। ਕੋਈ ਲੀਡਰ ਬਿਆਨ ਦੇਈ ਜਾਵੇ, ਟਕਸਾਲ ਸਰਕਾਰੀ ਏਜੰਸੀ ਹੈ, ਟਕਸਾਲ ਇਹ ਹੈ, ਟਕਸਾਲ ਉਹ ਹੈ, ਕਹਿਣਾ ਮਹਾਰਾਜ ਇਹਨੇ ਆਹ ਬਿਆਨ ਦਿੱਤਾ, ਉਹਨੇ ਆਹ ਬਿਆਨ ਦਿੱਤਾ, ਹੱਸ ਪਿਆ ਕਰਨਾ। ਕੋਈ ਨਹੀਂ, ਬਾਣੀ ਪੜੋ ਸਿੰਘੋ, ਐਸਾ ਸਮਾਂ ਵੀ ਆਵੇਗਾ ਜਦੋਂ ਕੋਈ ਨਹੀਂ ਸਾਡਾ ਸਾਥ ਦੇਵੇਗਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸਾਡੇ ਵੱਲ ਹੋਣਗੇ। ਕਲਗੀਆਂ ਵਾਲੇ ਪਾਤਸ਼ਾਹ ਦਾ ਸਾਨੂੰ ਛਤਰ ਛਾਇਆ ਹੋਵੇਗੀ, ਤੇ ਸਿੰਘ ਕਹਿੰਦੇ ਮਹਾਰਾਜ ਸਾਨੂੰ ਫਿਰ ਹੁਣ ਆਸਰਾ ਵੀ ਕਿਹਦਾ ਚਾਹੀਦਾ, ਜੇ ਸੱਚੇ ਪਾਤਸ਼ਾਹ ਵੱਲ ਹੈ ਤਾਂ ਸੰਸਾਰ ਦੀ ਕੀ ਲੋੜ ਹੈ। ਜਾਮ ਗੁਰੂ ਹੈ ਵੱਲ ਧਨੇ ਕਿਆ ਗਾਰਵ ਦੂਜਾ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕਿੱਜਾ, ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਰ ਪਰ, ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚੇ ਕਾਰ। ਜੇ ਗੁਰੂ ਵੱਲ ਹੈ ਤਾਂ ਕੌਣ ਕੋਈ ਕੁਛ ਵਿਗਾੜ ਸਕਦਾ ਹੈ। ਐਸਾ ਸਿੰਘਾਂ ਨੂੰ ਨਿਸ਼ਚਾ ਵੀ ਦਿਆ ਕਰਦੇ। ਫਿਰ ਕਈ ਵਾਰ ਕਹਿਣਾ ਹਾਥੀ ਚਾਲ ਨਹੀਂ ਬਦਲਿਆ ਕਰਦੇ, ਕੋਈ ਗੱਲ ਨਹੀਂ, ਬੋਲ ਬੋਲ ਕੇ ਆਪੇ ਥੱਕ ਜਾਣਗੇ। ਫਿਰ ਉਹਨਾਂ ਨੇ ਹਮਾਇਤ ਵਿੱਚ ਕੇ ਬੋਲਣ ਲੱਗ ਪੈਣਾ, ਉਹਨਾਂ ਲੀਡਰਾਂ ਨੇ ਫਿਰ ਹਮਾਇਤ ਕਰਨ ਲੱਗ ਜਾਣਾ। ਜਦੋਂ ਕਿਸੇ ਨੂੰ ਕੋਈ ਲੀਡਰੀ ਪ੍ਰਾਪਤ ਹੋਣੀ ਤੇ ਉਹਨੇ ਲੀਡਰੀ ਪ੍ਰਾਪਤ ਹੁੰਦਿਆਂ ਹੀ ਟਕਸਾਲ ਦੇ ਵਿਰੁੱਧ ਬੋਲਣਾ, ਜਦੋਂ ਲੀਡਰੀ ਖੁੱਸ ਜਾਣੀ ਫਿਰ ਟਕਸਾਲ ਦੇ ਕੋਲ ਆ ਕੇ ਮਹਾਰਾਜ ਮੈਂ ਤਾਂ ਰੁਲ ਗਿਆ, ਉਦੋਂ ਯਾਦ ਆਉਣੀ ਬਾਬਾ ਜੀ ਦੀ, ਜਦੋਂ ਫਿਰ ਅਗਲਿਆਂ ਨੇ ਤਖਤੋਂ ਲਾਹ ਕੇ ਭੁੰਜੇ ਸੁੱਟ ਦੇਣਾ, ਫਿਰ ਟਕਸਾਲ ਦੇ ਆਸਰੇ ਤਾਂ ਨੂੰ ਜਾਣਾ, ਜਦੋਂ ਉੱਪਰ ਜਾ ਕੇ ਸਤਿਕਾਰ ਬਣਿਆ ਫਿਰ ਟਕਸਾਲ ਏਜੰਸੀ ਬਣ ਜਾਂਦੀ ਸੀ ਸਰਕਾਰ ਦੀ। ਐਸਾ ਕੁਝ ਅਸੀਂ ਵੀ ਆਪਣੀਆਂ ਅੱਖਾਂ ਨਾਲ ਵੇਖਿਆ, ਪਰ ਉਹ ਮਹਾਂਪੁਰਖ ਤਾਂ ਅਕਿਰਤ ਘੜਾਂ ਨੂੰ ਪਾਲਦੇ ਰਹੇ, ਐਡੇ ਦਿਆਲੂ ਸਨ, ਪਰਮੇਸ਼ਰ ਵਰਗਾ ਰਹਿੰਦਾ ਸੀ। ਕਬੀਰ ਸਾਹਿਬ ਨੇ ਕਿਹਾ ਕਿ ਵਾਹਿਗੁਰੂ ਦਾ ਪਿਆਰਾ ਕੈਸਾ ਚਾਹੀਦਾ ਹੈ। ਕਹਿੰਦੇ ਪਹਿਲਾਂ ਕਿ ਕਬੀਰ ਰੋੜਾ ਹੋਏ ਰਹੁ ਵਾਟਕਾ ਤਜ ਮਨ ਕਾ ਅਭਿਮਾਨ। ਕਹਿੰਦੇ ਨੇ ਰੱਬ ਦਾ ਪਿਆਰਾ ਰੋੜੇ ਵਰਗਾ ਹੋਣਾ ਚਾਹੀਦਾ, ਅਭਿਮਾਨ ਛੱਡ ਕੇ ਸੜਕ ਤੇ ਪਿਆ ਰਹੇ। ਫਿਰ ਕਹਿੰਦੇ ਰੋੜਾ ਹੋਆ ਤਾਂ ਕਿਹਾ ਭਇਆ, ਪੰਛੀ ਕੌ ਦੁੱਖ ਦੇ, ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਕਹਿੰਦੇ ਧਰਤੀ ਦੀ ਖੇ ਵਰਗਾ ਹੋਣਾ ਚਾਹੀਦਾ, ਰੋੜੇ ਵਰਗਾ ਨਹੀਂ, ਕਿਉਂਕਿ ਰੋੜਾ ਤਾਂ ਠੇਡਾ ਮਾਰਦਾ, ਕਈਆਂ ਦੇ ਪੈਰ ਛਿੱਲ ਦਿੰਦਾ, ਰੱਬ ਦਾ ਪਿਆਰਾ ਐਸਾ ਥੋੜਾ ਹੁੰਦਾ। ਫਿਰ ਕਹਿੰਦੇ ਖੇ ਹੋਈ ਤਾਂ ਕਿਹਾ ਭਇਆ, ਜੋ ਉੱਡ ਲੱਗ ਗਏ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ। ਕਹਿੰਦੇ ਖੇ ਵਰਗਾ ਵੀ ਨਹੀਂ ਹੋਣਾ ਚਾਹੀਦਾ, ਖੇ ਉੱਡ ਉੱਡ ਕੇ ਮੂੰਹ ਤੇ ਪੈਂਦੀ, ਮੂੰਹ ਲਬੇੜ ਸਿੱਟਦੀ ਹੈ। ਰੱਬ ਦਾ ਪਿਆਰਾ ਕਿਸੇ ਨੂੰ ਲਬੇੜਦਾ ਥੋੜੋ ਹੈ, ਉਹ ਤਾਂ ਸਭ ਨੂੰ ਨਿਰਮਲ ਕਰਦਾ। ਨਹੀਂ, ਖੇ ਵਰਗਾ ਵੀ ਨਹੀਂ ਹੋਣਾ ਚਾਹੀਦਾ, ਪਾਣੀ ਵਰਗਾ ਹੋਣਾ ਚਾਹੀਦਾ। ਕਬੀਰ ਸਾਹਿਬ ਨੇ ਬਾਣੀ ਵਿੱਚ ਫੈਸਲਾ ਦਿੱਤਾ, ਜਿਹੜੇ ਗੁਰਮੁਖ ਬਾਣੀ ਪੜ੍ਹਦੇ ਆ, ਬੜਾ ਔਖਾ ਸਾਨੂੰ ਪ੍ਰਚਾਰ ਕਰਨਾ, ਕਿਉਂਕਿ ਸਿੱਖ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ। ਅਤੇ ਉਸ ਬਾਣੀ ਦੇ ਜਦੋਂ ਅਸੀਂ ਅਰਥ ਕਰਦੇ ਹਾਂ, ਕਹਿੰਦੇ ਐਵੇਂ ਕਰਾਮਾਤਾਂ ਮਨ ਘੜਤ ਸਾਖੀਆਂ ਸੁਣਾਈ ਜਾਂਦੇ। ਜਦੋਂ ਬਾਣੀ ਨਹੀਂ ਪੜ੍ਹਨੀ ਫਿਰ ਅਰਥ ਕੀ ਸਮਝ ਪੈਣੇ ਆ। ਪੁਰਾਤਨ ਸਿੱਖ ਬਾਣੀ ਪੜ੍ਹਦੇ ਸਨ ਤਾਂ ਕਥਾ ਕਰਨੀ ਸੌਖੀ ਹੁੰਦੀ ਸੀ। ਸਰੋਤਾ ਜਦੋਂ ਅੱਗੇ ਬੈਠਾ ਇਹੀ ਸੋਚ ਰਿਹਾ ਕਿ ਮੈਂ ਹੁਣ ਤਾਂ ਹੀ ਕਿੱਥੇ ਲੱਭਣੀ ਹੈ, ਕੀ ਸੁਣਾਓਗੇ ਉਹਨੂੰ। ਜਦੋਂ ਸ਼ਰਧਾ ਨਾਲ ਬਹਿ ਕੇ ਸੁਣ ਹੀ ਨਹੀਂ ਰਿਹਾ ਤਾਂ ਵਕਤੇ ਦੇ ਅੰਦਰੋਂ ਗਿਆਨ ਕਿਵੇਂ ਨਿਕਲ ਸਕਦਾ। ਸਰੋਤੇ ਦੇ ਅਖਤਿਆਰ ਹੈ, ਸਰੋਤਾ ਵਕਤੇ ਦੇ ਅੰਦਰੋਂ ਗਿਆਨ ਕੱਢਣ ਦੇ ਸਮਰੱਥ ਹੁੰਦਾ ਹੈ। 14 ਗੁਣ ਸਰੋਤੇ ਵਿੱਚ ਹੋਣ, 14 ਗੁਣ ਵਕਤੇ ਵਿੱਚ ਹੋਣ ਤੇ ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ ਕਥਾ ਵਿੱਚ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ 48 ਸਿੰਘ ਵਧੇ ਮੁਕਤ ਕੀਤੇ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਕਦੇ ਸਾਨੂੰ ਉਹਨਾਂ 14 ਗੁਣਾਂ ਨੂੰ ਵੇਖ ਕੇ ਧਾਰਨ ਕਰਨਾ ਚਾਹੀਦਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ ਸਿੱਖਾਂ ਨੇ, ਮਹਾਰਾਜ ਜਦੋਂ ਭਾਈ ਗੁਰਦਾਸ ਸਾਹਿਬ ਕਥਾ ਕਰਦੇ ਉਦੋਂ ਬੜਾ ਜੀ ਲੱਗਦਾ, ਪਰ ਜਦੋਂ ਕੋਈ ਹੋਰ ਕਰੇ ਤਾਂ ਮਹਾਰਾਜ ਬਹਿਣ ਨੂੰ ਜੀ ਨਹੀਂ ਕਰਦਾ। ਸਤਿਗੁਰੂ ਕਹਿੰਦੇ ਭਾਈ ਗੁਰਦਾਸ ਵਿੱਚ 14 ਗੁਣ ਨੇ ਬਖਤੇ ਵਾਲੇ, ਤਾਂ ਕਰਕੇ ਸੁਣਨ ਨੂੰ ਤੁਹਾਡਾ ਚਿੱਤ ਕਰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਟਕਸਾਲ ਦਾ ਮੁੱਖ ਮੰਤਵ ਇਹ ਆ ਕਿ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੁੱਧ ਪਾਠੀ ਬਣੇ। ਸਤਿਗੁਰੂ ਦੀ ਬਾਣੀ ਆਪ ਤਾਬਿਆ ਬੈਠ ਕੇ ਪੜ੍ਹਨੀ ਜਾਣਦੇ ਹੋਵੋ, ਜਦੋਂ ਤੁਸੀਂ ਅਰਦਾਸ ਨਹੀਂ ਕਰ ਸਕਦੇ, ਬਾਣੀ ਨਹੀਂ ਪੜ੍ਹ ਸਕਦੇ, ਮਾਫ ਕਰਨਾ, ਫਿਰ ਸਿੱਖ ਵੀ ਕਿਵੇਂ ਅਖਵਾਵਾਂਗੇ। ਪਰ ਸਾਡੇ ਬਚਨ ਚੁੱਭ ਜਾਂਦੇ ਆ ਕਈਆਂ ਨੂੰ, ਪਰ ਹੈ ਸੱਚੇ। ਕਬੀਰ ਸਾਹਿਬ ਕਹਿੰਦੇ ਨੇ ਪਾਣੀ ਹੂਆ ਤਾਂ ਕਿਹਾ ਭਇਆ ਸੀਰਾ ਤਾਤਾ ਹੋਏ। ਕਹਿੰਦੇ ਪਾਣੀ ਵੀ ਹੋ ਗਿਆ ਤਾਂ ਕੀ ਹੋਇਆ, ਛਾਵੇਂ ਰੱਖ ਦੀਏ ਠੰਡਾ ਹੋ ਜਾਂਦਾ ਪਾਣੀ, ਅੱਗ ਤੇ ਚਾੜ ਦੀਏ ਤੱਤਾ ਹੋ ਜਾਂਦਾ। ਰੱਬ ਦਾ ਪਿਆਰਾ ਐਸਾ ਥੋੜੋ ਕਿ ਗਲ ਚ ਸਰੋਪਾ ਪਾਵੇ ਤੇ ਉਹਦੇ ਨਾਲ ਖੁਸ਼, ਕਿਸੇ ਨੇ ਗਾਲ ਕੱਢ ਦਿੱਤੀ ਤੇ ਉਹਦੇ ਨਾਲ ਬਹਿ। ਨਹੀਂ ਨਹੀਂ, ਰੱਬ ਦਾ ਪਿਆਰਾ ਨਹੀਂ ਐਸਾ ਹੁੰਦਾ। ਕਬੀਰ ਸਾਹਿਬ ਜੀ, ਰੱਬ ਦਾ ਪਿਆਰਾ ਕੈਸਾ ਹੋਣਾ ਚਾਹੀਦਾ? ਕਹਿੰਦੇ ਨੇ ਪਾਣੀ ਹੂਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਦਾ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਉਹੋ ਜਿਹਾ ਚਾਹੀਦਾ ਜਿਹਾ ਵਾਹਿਗੁਰੂ ਆਪ ਹੈ। ਐਸੇ ਵਚਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਦੇ ਉੱਪਰ ਟੁੱਕਦੇ ਹੈ, ਕਿਉਂਕਿ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਰੱਬ ਵਰਗੇ ਗੁਣ ਸਨ ਉਹਨਾਂ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਹੋਈ ਸੀ, ਇੱਕ ਰਸਨਾ ਤੋਂ ਬਚਨ ਕਹਿਣ ਤੇ ਤਤਕਾਲ ਸੱਤ ਹੋ ਸਕਦਾ ਸੀ, ਪਰ ਆਪਣੇ ਹਿਰਦੇ ਵਿੱਚ ਉਸ ਸ਼ਕਤੀ ਨੂੰ ਉਹਨਾਂ ਨੇ ਸਮੋ ਕੇ ਰੱਖਿਆ। ਕਦੇ ਕਿਸੇ ਨੂੰ ਪ੍ਰਗਟ ਕਰਕੇ ਨਹੀਂ ਸ਼ਕਤੀ ਦਿਖਾਈ ਕਿ ਅਸੀਂ ਕੰਘਾ ਕਰਦਿਆਂ ਸਮਾਧੀ ਲੱਗ ਜਾਂਦੀ ਸੀ, ਪ੍ਰਸ਼ਾਦਾ ਛਕਦਿਆਂ ਸਮਾਧੀ ਲੱਗ ਜਾਂਦੀ ਸੀ, ਇਸ਼ਨਾਨ ਕਰਦਿਆਂ ਸਮਾਧੀ ਲੱਗ ਜਾਂਦੀ ਸੀ। ਇਹੋ ਜਿਹੀ ਅਵਸਥਾ ਦੇ ਮਾਲਕ ਸਨ ਮਹਾਂਪੁਰਖ, ਜਿਨ੍ਹਾਂ ਨੇ ਨਿਕਟ ਰਹਿ ਕੇ ਸੇਵਾ ਕੀਤੀ ਉਹਨਾਂ ਨੂੰ ਪਤਾ ਹੈ। ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਆਇਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਸਰਕਾਰ ਦੀ ਬਣੀ ਹੋਈ ਇਮਾਰਤ ਪੰਥ ਨੇ ਪ੍ਰਵਾਨ ਨਹੀਂ ਕੀਤੀ, ਤੇ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨੇ ਤਿਸ ਸਮੇਂ ਉਸ ਥਾਂ ਦੇ ਉੱਤੇ ਆਪ ਜੀ ਦੇ ਖੂਨ ਪਸੀਨੇ ਨਾਲ ਕਮਾਈ ਹੋਈ ਮਾਇਆ ਦਾ ਪਵਿੱਤਰ ਇਮਾਰਤ ਜੋ ਵਿਦਿਆਮਾਨ ਹੈ, ਇਹ ਟਕਸਾਲ ਨੇ ਸੇਵਾ ਕੀਤੀ ਹੈ ਸੰਤ ਬਾਬਾ ਠਾਕੁਰ ਸਿੰਘ ਦੀ ਰਹਿਨਮਾਈ ਥੱਲੇ। ਉਸ ਸਮੇਂ ਅਸੀਂ ਇਹ ਸੰਕਟ ਪਾਠ ਖੜਿਆ ਕਰਦੇ ਸਾਂ ਕਿ ਜਲਦੀ ਤੋਂ ਜਲਦੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਪੂਰਨਤਾ ਕਰਵਾਓ। ਜਿੰਨੀ ਸੇਵਾ ਹੋਈ ਹੈ ਮਹਾਂਪੁਰਖਾਂ ਦੀ ਰਹਿਨਮਾਈ ਥੱਲੇ ਹੋਈ ਹੈ। ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ, ਜੇ ਕਦੇ ਕਿਸੇ ਬਿਆਨ ਦੇ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਮਾਇਆ ਬਣਾ ਰਹੇ ਹੈ, ਸੇਵਾ ਪੂਰੀ ਹੋ ਚੁੱਕੀ ਸੀ ਜਿੰਨੀ ਕੁ ਰਹਿੰਦੀ ਸੀ, ਸਿੰਘਾਂ ਨੂੰ ਕਿਹਾ ਚਾਬੀਆਂ ਦੇ ਕੇ ਵਾਪਸ ਆ ਜਾਓ। ਮਹਾਰਾਜ ਸਾਹਿਬ ਨੂੰ ਇੰਨੀ ਕੁ ਸੇਵਾ ਪਾਉਂਦੀ ਸੀ, ਕਿਉਂਕਿ ਉਸ ਸਮੇਂ ਸੇਵਾ ਕੁਝ ਕੁ ਰਹਿ ਗਈ ਸੀ, ਬਾਕੀ ਸੰਪੂਰਨ ਹੋ ਚੁੱਕੀ ਸੀ। ਕਦੇ ਕਿਸੇ ਦਾ ਚਿੱਤ ਨਾ ਸੀ ਦਿਖਾਇਆ ਪੰਥਕ ਮਸਲਿਆਂ ਦੇ ਉੱਤੇ, ਇਹ ਨਹੀਂ ਕਹਿਣ ਕਿ ਪੰਥਕ ਮਸਲਾ ਹੋਵੇ ਤੇ ਕੋਈ ਕਹੇ ਕਿ ਮੇਰਾ ਚਿੱਤ ਬਾਬਾ ਜੀ ਨੇ ਦਿਖਾਇਆ। ਪੰਥਕ ਮਸਲੇ ਦੇ ਉੱਤੇ ਡਟ ਕੇ ਪਹਿਰਾ ਦਿੰਦੇ ਸਨ। ਸ਼ਹੀਦ ਸਿੰਘਾਂ ਦੀ ਸਾਰ ਸੰਭਾਲ ਉਹਨਾਂ ਨੇ ਕੀਤੀ, ਤੇ ਐਸੇ ਔਖੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਵਿਦਿਆਲਿਆ ਚਲਾਇਆ। ਬੇਸ਼ੁਮਾਰ ਵਿਦਿਆਰਥੀ ਉਸ ਸਮੇਂ ਦੇ ਵਿੱਚ ਵਿੱਦਿਆ ਪੜ੍ਹੇ ਹੈ, ਸੁਧ ਸੰਥਿਆ ਕੀਤੀ ਹੈ, ਰਾਗੀਆਂ ਸਿੰਘਾਂ ਨੇ ਰਾਗ ਵਿੱਦਿਆ ਪ੍ਰਾਪਤ ਕੀਤੀ ਹੈ। ਐਸਾ ਸਮਾਂ ਬਹੁਤ ਨਾਜ਼ੁਕ ਸੀ। ਇਸ ਧਰਤੀ ਦੇ ਮਹਾਂਪੁਰਸ਼ ਆਏ, ਸਿੰਘਾਂ ਨੂੰ ਆਪਸ ਦੇ ਵਿੱਚ ਸਮਾਂ ਹੋ ਗਿਆ, ਤਕਰੀਬਨ 2 ਮਿੰਟ ਦੀ ਸਮਾਪਤੀ ਕਰਾਂਗਾ। ਆਪਸ ਦੇ ਵਿੱਚ ਕੁਝ ਮੱਧ ਭੇਦ ਵੇਖੇ, ਪਰ ਬਾਬਾ ਜੀ ਦਾ ਸਭ ਹੀ ਸਤਿਕਾਰ ਕਰਦੇ ਸੀ, ਤੇ ਸਾਰੇ ਸਿੰਘਾਂ ਨੂੰ ਇੱਕ ਥਾਂ ਤੇ ਬਿਠਾ ਕੇ ਬੇਨਤੀ ਕੀਤੀ ਕਿ ਤੁਸੀਂ ਇਕੱਤਰਤਾ ਕਰ ਲਵੋ। ਇਹ ਵੀ ਇੰਗਲੈਂਡ ਦੀ ਧਰਤੀ ਦੇ ਕਰਿਸ਼ਮਾ ਹੋਇਆ ਕਿ ਸਾਰੇ ਸਿੰਘਾਂ ਨੇ ਮਹਾਂਪੁਰਸ਼ਾਂ ਦੀ ਅਗਵਾਈ ਵਿੱਚ ਤੇ ਸਮੇਂ ਏਕਤਾ ਕੀਤੀ, ਆਪਸ ਵਿੱਚ ਪਿਛਲੇ ਗਿਲੇ ਸ਼ਿਕਵੇ ਛੱਡ ਕਰਕੇ ਇੱਕ ਪਲੇਟਫਾਰਮ ਤੇ ਖਲੋ ਕੇ ਚੱਲਣ ਦਾ ਸੰਕਲਪ ਲਿਆ, ਕਿਉਂਕਿ ਏਕਤਾ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ, ਮਹਾਂਪੁਰਖਾਂ ਨੇ ਕੌਮੀ ਮਸਲਿਆਂ ਦੇ ਵਿੱਚ ਅੱਗੇ ਪਹੁੰਚ ਕਰਕੇ ਆਪਣਾ ਯੋਗਦਾਨ ਪਾਇਆ। ਜਿੱਥੇ ਲੋੜ ਪੈਂਦੀ ਸੀ ਮਾਇਆ ਦੇ ਪੱਖ ਤੋਂ, ਮਾਇਆ ਕਰਕੇ ਵੀ ਉਹ ਸਾਧ ਸੰਗਤ ਜੀ ਸੇਵਾ ਕਰਦੇ, ਜਿੱਥੇ ਸਿੰਘਾਂ ਨੂੰ ਭੇਜਣ ਦੀ ਲੋੜ ਪੈਂਦੀ ਸਿੰਘਾਂ ਨੂੰ ਭੇਜ ਕਰਕੇ ਵੀ ਉਹ ਸੇਵਾ ਕਰਦੇ। ਇੰਨੀ ਬਿਰਧ ਆਜੂ ਵਿੱਚ ਆਪ ਜਾਣਦੇ ਹੋ ਕਿ ਕਿੰਨਾ ਉਹਨਾਂ ਨੇ ਹਿੰਦੁਸਤਾਨ ਨੂੰ ਗਾਹ ਦਿੱਤਾ ਪ੍ਰਚਾਰ ਕਰਦਿਆਂ ਹੋਇਆਂ। ਸਿੰਘ ਥੱਕ ਜਾਂਦੇ ਸੀ ਜਵਾਨੀ ਦੀ ਉਮਰ ਵਿੱਚ, ਪਰ ਨਾ ਸੀ ਉਹ ਆਪ ਸਰੀਰ ਕਰਕੇ ਥੱਕਦੇ, ਸਾਰਾ ਸਾਰਾ ਦਿਨ ਬਾਣੀ ਸੁਣੀ ਜਾਣੀ, ਸਾਰੀ ਸਾਰੀ ਰਾਤ ਬਾਣੀ ਸੁਣੀ ਜਾਣੀ, ਕੁਝ ਸਮਾਂ ਹੀ ਆਰਾਮ ਕਰਨਾ, ਅੰਮ੍ਰਿਤ ਵੇਲੇ ਉੱਠ ਫਿਰ ਇਸ਼ਨਾਨ ਸੋਧ ਲੈਣਾ, ਇਸ਼ਨਾਨ ਕਰਕੇ ਬਾਣੀ ਸੁਣਨ ਲੱਗ ਜਾਣਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਂਦਾ ਕੀਰਤਨ ਬੜੇ ਪਿਆਰ ਨਾਲ ਸੁਣਦੇ ਹੁੰਦੇ ਸੀ। ਜਿਸ ਦਿਨ ਮਹਾਂਪੁਰਖਾਂ ਨੇ ਸੱਚਖੰਡ ਗਮਨ ਕੀਤਾ ਹੈ, ਦਾਸ ਰਾਤ ਜੰਮੂ ਕਥਾ ਕਰਕੇ ਆਇਆ ਸੀ, ਸਿੰਘਾਂ ਦਾ ਫੋਨ ਗਿਆ ਕਿ ਮਹਾਂਪੁਰਖਾਂ ਦੀ ਸਿਹਤ ਬਹੁਤ ਢਿੱਲੀ ਹੈ, ਮਹੀਤੇ ਫੋਨ ਨਹੀਂ ਲੱਗ ਰਹੇ, ਮਹੀਤੇ ਫੋਨ ਲਾਓ। ਤਕਰੀਬਨ ਰਾਤ 2 ਕੁ ਵਜੇ ਮੈਂ ਪਹੁੰਚਿਆ ਸਾਂ, 6 ਵਜੇ ਇਹ ਫੋਨ ਆਇਆ, 6 ਵਜੇ ਤੋਂ ਕੁਝ ਪਹਿਲਾਂ ਦਾ ਸਮਾਂ ਸੀ। ਅਜੇ ਫੋਨ ਹੀ ਕਰ ਰਹੇ ਸਾਂ ਕਿ ਕੁਝ ਸਮੇਂ ਬਾਅਦ ਸਿੰਘਾਂ ਨੇ ਖਬਰ ਦੇ ਦਿੱਤੀ ਕਿ ਮਹਾਂਪੁਰਖ ਵਿਛੋੜਾ ਦੇ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਅਖੀਰਲੇ ਸਮੇਂ ਤੱਕ ਜਦੋਂ ਕੀਰਤਨ ਸੁਣ ਰਹੇ ਸੀ ਨਾ, ਜਿਹੜੇ ਸਿੰਘ ਉਸ ਸਮੇਂ ਕੋਲ ਸਨ, ਉਹਨਾਂ ਨੇ ਦੱਸਿਆ, ਕੀਰਤਨ ਸੁਣਦਿਆਂ ਮਹਾਂਪੁਰਖ ਕਹਿੰਦੇ, ਸਮਾਂ ਕੀ ਹੋਇਆ? ਕਹਿੰਦੇ ਜੀ, ਅੰਮ੍ਰਿਤ ਵੇਲੇ ਦਾ ਸਮਾਂ 6 ਵਜੇ ਹੈ। ਕਹਿੰਦੇ ਨੇ, ਪਹਿਲਾਂ ਇਹ ਪੁੱਛਿਆ, ਦੱਸਿਆ ਕੀ ਸਮਾਂ? ਕਹਿੰਦੇ 6 ਵਜੇ ਹੈ। ਕਹਿੰਦੇ ਸ਼ਾਮ ਦੇ 6 ਵਜੇ, ਸਵੇਰ ਦੇ 6 ਵਜੇ, ਦੇਸ਼ ਕਾਲ ਵਸਤੂ ਭੁੱਲ ਜਾਂਦਾ ਹੈ ਜਦੋਂ ਨਾਮ ਮਚਲੀਨ ਹੋ ਜਾਈ। ਐਸੀ ਅਵਸਥਾ ਦੇ ਮਾਲਕ ਸਨ ਮਹਾਰਾਜ ਅੰਮ੍ਰਿਤ ਵੇਲੇ ਦੇ 6 ਵਜੇ। ਰਾਗੀ ਸਿੰਘ ਕੀਰਤਨ ਕਰ ਰਿਹਾ, ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ। ਅੱਛਾ, ਕੀ ਪੜ੍ਹ ਰਹੇ ਆ ਰਾਗੀ ਸਿੰਘ? ਵੇਖੋ ਨਿਮਰਤਾ ਕਿੰਨੀ। ਆਪ ਵੀ ਸੁਣ ਰਹੇ ਨੇ ਕੀਰਤਨ, ਕੋਲੋਂ ਸਿੰਘ ਨੇ ਦੱਸਿਆ ਜੋ ਆਪ ਜੀ ਨੇ ਮੰਗਲ ਰੂਪ ਵਿੱਚ ਸੁਣਿਆ। ਕਬੀਰ ਐਸੀ ਹੋਏ ਮਰੀ, ਮਨ ਕੋ ਭਾਵ ਯਕੀਨ, ਮਰਨੇ ਤੇ ਕਿਆ ਡਰ ਬਣਾ, ਜਬ ਹਾਥ ਸਦੌਰਾਂ। ਮਹਾਰਾਜ ਇਹ ਪੰਕਤੀਆਂ ਦਾ ਕੀਰਤਨ ਕਰ ਰਹੇ ਆ ਰਾਗੀ ਸਿੰਘ, ਖੁਸ਼ ਹੋ ਗਏ, ਕੁਝ ਮੁਸਕਰਾਏ ਆ, ਆਪ ਆਪਣੀ ਕਿਰਿਆ ਨੂੰ ਸੋਧਿਆ। ਅੰਮ੍ਰਿਤ ਵੇਲੇ ਨਿਤਨੇਮ ਸੁਣਿਆ, ਕੀਰਤਨ ਸੁਣਦੇ ਰਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਹਰੇਕ ਪ੍ਰਾਣੀ ਮਾਤਰ ਤੇ ਸਰੀਰ ਕਰਕੇ ਉਹ ਸਮਾਂ ਆਉਂਦਾ ਹੈ, ਪਰ ਮਹਾਂਪੁਰਖ ਸਰੀਰ ਕਰਕੇ ਸਰੀਰ ਦੀ ਬੰਦਿਸ਼ ਵਿੱਚ ਕੈਦ ਨਹੀਂ ਹੁੰਦੇ, ਉਹ ਸਰੀਰਾਂ ਦੇ ਜੇਲ੍ਹ ਤੋਂ ਆਜ਼ਾਦ ਹੁੰਦੇ ਹੈ। ਜਨਮ ਮਰਨ ਦੁਹੂ ਮੈਂ ਨਾਹੀਂ, ਜਨ ਪਰ ਉਪਕਾਰੀ ਲਾਏ, ਜੀ ਦਾਨ ਦੇ ਭਗਤੀ ਲਾਏ, ਹਰ ਸਿਉ ਲੈਣ ਮਿਲਾਏ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਮਹਾਂਪੁਰਖ ਜੋਤੀ ਜੋਤ ਸਮਾਏ, ਸੱਚਖੰਡ ਗਮਨ ਕੀਤਾ। ਜਿਨ੍ਹਾਂ ਦੀ ਸੋਭਾ ਸਤਿਗੁਰੂ ਜੀ ਵਰਗੀ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਬਣ ਕੇ ਜੁਏ। ਜੇ ਮਰਿਆਦਾ ਦੀ ਗੱਲ ਆਈ, ਅਸੀਂ ਕਾਲਵਾਂ ਪਿੰਡ ਦੇ ਅੰਦਰ ਪ੍ਰਚਾਰ ਕਰਕੇ ਨਿਕਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸੁੱਖ ਹਾਸਲ ਹੁੰਦਾ ਹੈ, ਸੱਚਖੰਡ ਅਸਥਾਨ, ਉੱਥੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਦੇਖੀ। ਸਿੰਘਾਂ ਨੂੰ ਕੋਲ ਬੁਲਾਇਆ, ਕਹਿਣ ਲੱਗੇ, ਖਾਲਸਾ ਜੀ, ਭਾਵੇਂ ਕਿ ਕੋਈ ਫਰਕ ਨਹੀਂ ਸੀ, ਪਰ ਟਕਸਾਲ ਮਰਿਆਦਾ 'ਤੇ ਪਹਿਰਾ ਦਿੰਦੀ ਹੈ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਹਾਂਪੁਰਖਾਂ ਦੀ ਫੋਟੋ ਨਾ ਲਾਓ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਦੀ ਫੋਟੋ ਵੀ ਨਾ ਲਾਓ, ਕਿਉਂਕਿ ਖਾਲਸਾ ਸ਼ਬਦ ਦਾ ਪੁਜਾਰੀ ਹੈ, ਗੁਰ ਮੂਰਤ ਗੁਰ ਸ਼ਬਦ, ਗੁਰੂ ਸਾਹਿਬ ਦੀ ਮੂਰਤੀ ਗੁਰੂ ਕਾ ਸ਼ਬਦ ਹੈ, ਤਸਵੀਰਾਂ ਦਾ ਨਿਰਾਦਰ ਵੀ ਨਾ ਕਰਨਾ। ਤਸਵੀਰ ਇੱਕ ਸਤਿਗੁਰੂ ਦੀ ਯਾਦ ਦਿਵਾਉਂਦੀ ਹੈ, ਪਰ ਮਹਾਰਾਜ ਦਾ ਅਸਲ ਸਰੂਪ ਸਤਿਗੁਰੂ ਜੀ ਦਾ ਸ਼ਬਦ ਹੈ। ਇਹ ਉਹਨਾਂ ਦਾ ਸਾਧ ਸੰਗਤ ਜੀ ਮੁੱਖ ਟੀਚਾ ਸੀ, ਪ੍ਰਚਾਰ ਦਾ ਇੱਕ ਮਾਧਿਅਮ ਸੀ, ਜੋ ਮਹਾਂਪੁਰਖ ਸੰਸਾਰ ਭਰ ਨੂੰ ਸ਼ਬਦ ਨਾਲ ਜੋੜਨਾ ਚਾਹੁੰਦੇ ਸਨ। ਐਸੇ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹਾਂ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਤਿੰਨਾਂ ਦੀ ਯਾਦ ਵਿੱਚ ਬੈਠਿਆ ਹੋਇਆ ਆਪ ਨੇ ਆਪਣਾ ਸਮਾਂ ਸਫਲ ਕੀਤਾ ਹੈ। ਸਿੰਘਾਂ ਨੇ ਇਹ ਵੀ ਸੁਨੇਹਾ ਦਿੱਤਾ ਕਿ ਬਾਬਾ ਜੀ ਦੀ ਯਾਦ ਵਿੱਚ ਅਸਥਾਨ ਬਣਦਾ ਸਦਰਵਾਲ ਵਿਖੇ, ਉੱਥੇ ਵੀ ਆਪ ਜੀ ਨੇ ਜਦੋਂ ਕਿਤੇ ਇੰਡੀਆ ਜਾਓ ਪਹੁੰਚ ਕੇ ਦਰਸ਼ਨ ਕਰਨੇ, ਮਾਇਆ ਪੱਖ ਤੋਂ ਸੇਵਾ ਕਰਕੇ ਸਿੰਘਾਂ ਨੂੰ ਸਹਿਯੋਗ ਦੇਣਾ, ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਦਾਸ ਨੂੰ ਹੁਕਮ ਕੀਤਾ ਸੀ ਐਤਕੀ ਸਿੰਘਾਂ ਨੇ ਪਿਆਰ ਨਾਲ ਅੱਗੀ ਵਾਰ ਕਈ ਵਾਰ ਵੀ ਕਿਹਾ, ਪਰ ਦਾਸ ਮਜਬੂਰੀ ਹੋਣ ਕਰਕੇ ਨਾ ਸੀ ਆ ਸਕਿਆ। ਅਮੈਰੀਕਾ ਤੋਂ ਪਹੁੰਚ ਕੇ ਆਪ ਜੀ ਦੇ ਦਰਸ਼ਨ ਕੀਤੇ ਹੈ, ਸਿੰਘਾਂ ਨੇ ਹੁਕਮ ਕੀਤਾ ਸੀ ਜ਼ਰੂਰ ਆਉਣਾ, ਸਤਿਗੁਰੂ ਨੇ ਸੁਭਾਗ ਬਖਸ਼ਿਆ ਹੈ, ਆਪ ਸੰਗਤਾਂ ਦੇ ਦਰਸ਼ਨ ਸਤਿਗੁਰੂ ਜੀ ਨੇ ਕਰਵਾਏ ਨੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮਰੱਥ ਬਖਸ਼ਣੀ, ਅਸੀਸ ਦੇਣੀ ਕਿ ਸਿੱਖੀ ਸਿਦਕ ਇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਚੜ੍ਹਦੀ ਕਲਾ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੀ ਕਥਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।